ਕਰੋ ਜੀ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ। ਚੰਦ ਸੂਰਜ ਦੋਏ ਗੁਫੈ ਨਾ ਦੇਖਾਂ, ਸੁਪਨੇ ਸੌਣ ਨਾ ਥਾਉ। ਪੀ ਤੇਰੀ ਕੀਮਤ ਨਾ ਪਵੈ, ਹਉ ਕੇ ਵਡੇ ਆਖਾਂ ਨਾਉ। ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ, ਜੇ ਪਾਵੈ ਕਰੇ ਤਮਾਏ। ਰਹਾ ਕੁੱਸਾਂ ਕਟੀਆਂ ਵਾਰ ਵਾਰ, ਕੁੱਸਾਂ ਕਟੀਆਂ ਵਾਰ ਵਾਰ, ਪੀਸਣ ਪੀਸਾਂ ਪਾਏ, ਅੱਗੀ ਸੇਤੀ ਜਾਲੀਆ, ਭਸਮ ਸੇਤੀ ਰਲ ਜਾਉ। ਪੀ ਤੇਰੀ ਕੀਮਤ ਨਾ ਪਵੈ, ਹਉ ਕੇ ਵਡੇ ਆਖਾਂ ਨਾਉ। ਪੰਖੀ ਹੋਏ ਕਹਿ ਜੇ ਪਵਾਂ, ਸਹਿ ਅਸਮਾਨੀ ਜਾਉ, ਨਦਰੀ ਕਿਸੈ ਨਾ ਆਵਉ, ਨਾ ਕਿਛ ਪੀਆ ਨਾ ਖਾਉ। ਪੀ ਤੇਰੀ ਕੀਮਤ ਨਾ ਪਵੈ, ਹਉ ਕੇ ਵਡੇ ਆਖਾਂ ਨਾਉ। ਨਾਨਕ ਕਾਗਦ ਲਖਮਣਾ, ਪੜ ਪੜ ਕੀਚੈ ਭਾਵੋ, ਮਸੂ ਤੋਟ ਨਾ ਆਵਈ, ਲੇਖਣ ਪਾਉਣ ਚਲਾਓ। ਪੀ ਤੇਰੀ ਕੀਮਤ ਨਾ ਪਵੈ, ਹਉ ਕੇਵੜ ਆਖਾਂ ਨਾ। ਆਪ ਜੀ ਨੇ ਨੋਟ ਕਰ ਹੀ ਲਿਆ ਹੋਏਗਾ ਕਿ ਇਸ ਪੰਕਤੀ ਦਾ ਸੰਪਟ ਹੈ, ਹਰ ਅੰਗ ਨਾਲ ਇਹ ਪੰਕਤੀ ਦੁਹਰਾਈ ਗਈ ਹੈ। ਪੀ ਤੇਰੀ ਕੀਮਤ ਨਾ ਪਵੈ, ਹਾਂ ਕੇਵੜੇ ਆਖਾਂ ਨਾ। ਪਹਿਲਾਂ ਇਹੀ ਪੰਕਤੀ ਸਮਝੀਏ ਜਿਸ ਦਾ ਸੰਪਟ ਹੈ, ਕਿਉਂਕਿ ਇਸੇ ਨਾਲ ਇਸੇ ਉਦਾਲੇ ਸਾਰਾ ਸ਼ਬਦ ਦਾ ਭਾਵ ਹੈ। ਪੀ ਤੇਰੀ ਕੀਮਤ ਨਾ ਪਵੈ, ਪੀ ਦਾ ਮਤਲਬ ਤਦ ਵੀ, ਤੇਰੀ ਕੀਮਤ ਨਾ ਪਵੈ, ਅਸੀਂ ਤੇਰੀ ਕਦਰ ਕੀਮਤ ਜਾਣ ਨਹੀਂ ਸਕਦੇ। ਹੇ ਪ੍ਰਭੂ, ਆ ਵੱਖ ਵੱਖ ਤਰਲੇ ਜੋ ਦੱਸੇ ਨੇ ਪਰਮੇਸ਼ਰ ਨੂੰ ਪੂਰੀ ਤਰ੍ਹਾਂ ਜਾਣ ਲੈਣ ਦੇ, ਉਸ ਤਰਲਿਆਂ ਦੇ ਬਾਵਜੂਦ ਵੀ ਹੇ ਪਰਮੇਸ਼ਰ, ਅਸੀਂ ਤੇਰੀ ਪੂਰੀ ਕਦਰ ਕੀਮਤ ਜਾਣ ਨਹੀਂ ਸਕਦੇ, ਤੇਰੀ ਪੂਰੀ ਕਦਰ ਪਾ ਨਹੀਂ ਸਕਦੇ, ਤੇਰੀ ਪੂਰੀ ਸਮਰੱਥਾ, ਤੇਰੀ ਪੂਰੀ ਕਦਰ ਕੀਮਤ ਅਸੀਂ ਪਾ ਨਹੀਂ ਸਕਦੇ, ਤੇਰੀ ਸਮਰੱਥਾ ਨੂੰ ਜਾਣ ਨਹੀਂ ਸਕਦੇ। ਹਉ ਕੇਵੜੇ ਆਖਾਂ ਨਾ, ਤੇਰਾ ਨਾਮ ਕਿੱਡਾ ਕੁੱਚਾ ਹੈ, ਇਸ ਦੀ ਮਹਿਮਾ ਮੈਂ ਕੀ ਦੱਸਾਂ, ਕਿਉਂਕਿ ਨਾਮ ਰਾਹੀਂ ਤੇਰੇ ਨਾਲ ਜੋੜ ਪੈ ਜਾਂਦਾ ਹੈ। ਉਂਝ ਅਸੀਂ ਜਿਹੜੇ ਉਪਰਾਲੇ ਕਰਦੇ ਹਾਂ ਉਨ੍ਹਾਂ ਨਾਲ ਤਾਂ ਤੇਰੀ ਕਦਰ ਕੀਮਤ ਸਾਤੋਂ ਪੈਂਦੀ ਨਹੀਂ, ਪਰ ਨਾਮ ਤੇਰਾ ਇੱਕ ਅਜਿਹਾ ਉੱਚਾ ਹੈ ਜਿਸ ਦੁਆਰਾ ਤੇਰੇ ਨਾਲ ਗੰਢ ਪੈ ਜਾਂਦੀ ਹੈ, ਤੇਰੇ ਨਾਲ ਜੋੜ ਪੈ ਜਾਂਦਾ ਹੈ, ਇਸ ਕਰਕੇ ਤੇਰੀ ਨਾਮ ਦੀ ਮਹਿਮਾ ਮੈਂ ਕਿਵੇਂ ਦੱਸਾਂ। ਇਹ ਭਾਵ ਸਾਰੇ ਸ਼ਬਦ ਵਿੱਚ ਆਇਆ ਹੋਇਆ ਹੈ। ਭਾਵ ਹੈ, ਤੁਸੀਂ ਵੇਖਦੇ ਹੋ ਕੋਈ ਕਿਵੇਂ ਪਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਕੋਈ ਸਮਾਧੀਆਂ ਲਗਾ ਰਿਹਾ ਹੈ, ਕੋਈ ਸਿਮਰਨ ਕਰ ਰਿਹਾ ਹੈ, ਕੋਈ ਪਹਾੜਾਂ 'ਚ ਬੈਠਾ ਹੈ, ਕੋਈ ਤਪ ਸਾਧ ਰਿਹਾ ਹੈ, ਕੋਈ ਤੀਰਥਾਂ ਤੇ ਪਹੁੰਚ ਰਿਹਾ, ਕੋਈ ਕੁਛ ਉਪਰਾਲਾ ਕਰ ਰਿਹਾ, ਕੋਈ ਉਪਰਾਲਾ ਕਰ ਰਿਹਾ, ਪਰਮਾਤਮਾ ਨਾਲ ਗੰਢ ਨਹੀਂ ਪੈ ਰਹੀ। ਪਰ ਨਾਮ ਐਸੀ ਵਸਤੂ ਹੈ, ਐਸੀ ਦਾਤ ਹੈ ਜਿਸ ਰਾਹੀਂ ਉਸ ਨਾਲ ਗੰਢ ਪੈ ਜਾਂਦੀ ਹੈ, ਉਸ ਨਾਲ ਜੋੜ ਪੈ ਜਾਂਦਾ ਹੈ। ਤੂੰ ਕਹਿੰਦੇ ਨੇ ਨਾਮ ਦੀ ਕਦਰ ਕੀਮਤ ਕਿਵੇਂ ਦੱਸੀਏ। ਆਓ ਹੁਣ ਇਹ ਵਿਚਾਰ ਅੰਦਰ ਹਿਰਦ ਚ ਵਸਾਇਆ, ਹੁਣ ਆਪਾਂ ਜਦੋਂ ਸ਼ਬਦ ਸਰਵਣ ਕਰਾਂਗੇ ਤਾਂ ਬਾਣੀ ਸਮਝ ਆਏਗੀ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ। ਪਹਿਲੀਆਂ ਕੁਝ ਪੰਕਤੀਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਸਾਡੀਆਂ ਅੱਖਾਂ ਸਾਹਮਣੇ ਇੱਕ ਦ੍ਰਿਸ਼ ਬਣ ਰਹੇ ਨੇ, ਜਿਵੇਂ ਕੋਈ ਇਹ ਆਸ ਕਰ ਰਿਹਾ ਕਿ ਮੇਰੀ ਉਮਰਾਂ ਬਹੁਤ ਲੰਬੀ ਹੋ ਜਾਏ, ਮੇਰੀ ਉਮਰਾਂ ਬਹੁਤ ਲੰਬੀ ਹੋ ਜਾਏ, ਤੇ ਇਸ ਲੰਬੀ ਉਮਰ ਨੂੰ ਪਾ ਕੇ ਮੈਂ ਕਿਤੇ ਪਹਾੜਾਂ ਦੀ ਕੰਧਰਾਂ ਵਿਚ ਜਾ ਬੈਠਾ, ਕਿਸੇ ਗੁਫਾ ਵਿਚ ਜਾ ਬੈਠਾ, ਤੇ ਉੱਥੇ ਜਾ ਕੇ ਮੈਂ ਸਮਾਧੀ ਲਾਵਾਂ, ਸਿਮਰਨ ਸਮਾਧੀ ਲਾਵਾਂ, ਐਸੀ ਸਮਾਧੀ ਹੋਵੇ, ਐਸੀ ਘੋਰ ਸਮਾਧੀ ਹੋਵੇ ਕਿ ਨਾ ਮੈਂ ਦਿਨ ਵੇਲੇ ਉਸ ਗੁਫਾ ਚੋਂ ਬਾਹਰ ਆਵਾਂ, ਨਾ ਮੈਂ ਸ਼ਾਮ ਨੂੰ ਬਾਹਰ ਆਵਾਂ, ਨਾ ਕੁਝ ਖਾਵਾਂ ਨਾ ਪੀਵਾਂ, ਖਾਣ ਪੀਣ ਲਈ ਵੀ ਮੈਨੂੰ ਗੁਫਾ ਚੋਂ ਬਾਹਰ ਆਉਣਾ ਨਾ ਪਵੇ, ਮੈਂ ਦਿਨ ਰਾਤ ਅੰਦਰ ਹੀ ਬੈਠਾ ਰਹਾਂ, ਲਗਾਤਾਰ ਸਮਾਧੀ ਲੱਗੀ ਰਹੇ। ਐਸੀ ਘੋਰ ਸਮਾਧੀ ਦੇ ਬਾਵਜੂਦ ਵੀ ਹੇ ਪ੍ਰਭੂ, ਮੈਂ ਤੈਨੂੰ ਪੂਰੀ ਤਰ੍ਹਾਂ ਜਾਣ ਨਹੀਂ ਸਕਾਂਗਾ, ਮੈਂ ਤੇਰੇ ਹੱਦ ਬੰਨੇ ਨਹੀਂ ਪਾ ਸਕਾਂਗਾ, ਮੈਂ ਤੇਰੀ ਪੂਰੀ ਕਦਰ ਕੀਮਤ ਪਾ ਨਹੀਂ ਸਕਾਂਗਾ, ਇਹ ਖਿਆਲ ਬੰਨਿਆ ਹੈ। ਤੋ ਆਖਦੇ ਨੇ ਕੋਟ ਕੋਟੀ ਮੇਰੀ ਆਰਜਾ, ਆਰਜਾ ਕਹਿੰਦੇ ਨੇ ਉਮਰਾਂ ਨੂੰ, ਕੋਟ ਕੋਟੀ ਕਰੋੜ ਕਈ ਕਰੋੜ ਵਾਰ, ਕੋਟ ਕੋਟੀ, ਕੋਟ ਕਹਿੰਦੇ ਨੇ ਕਰੋੜ ਨੂੰ, ਕੋਟ ਕੋਟੀ ਕਰੋੜ ਕਈ ਕਰੋੜ ਵਾਰ, ਐਡੀ ਉਮਰ ਲੰਮੀ ਹੋ ਜਾਏ ਮੇਰੀ, ਕੋਟ ਕੋਟੀ ਮੇਰੀ ਆਰਜਾ। ਜੇ ਕਿਤੇ ਮੇਰੀ ਉਮਰ ਬਹੁਤ ਹੀ ਲੰਮੀ ਹੋ ਜਾਏ, ਕਿੰਨੀ ਕੁ ਲੰਮੀ, ਤੋ ਕਹਿੰਦੇ ਨੇ ਇਹ ਕਰੋੜ ਕਰੋੜ ਵਾਰੀ, ਪਵਨ ਪੀਣ ਅਪਿਆਉ, ਪਵਨ ਕਹਿੰਦੇ ਨੇ ਹਵਾ, ਪੀਣ ਪੀਣ ਲਈ ਪਾਣੀ, ਪੀਣ ਆਖਿਆ ਪਾਣੀ, ਪੀਣ ਲਈ ਪਾਣੀ, ਅਪਿਆਉ ਕਹਿੰਦੇ ਨੇ ਭੋਜਨ ਨੂੰ, ਖਾਣਾ, ਅਪਿਆਉ ਦਾ ਮਤਲਬ ਹੁੰਦਾ ਭੋਜਨ, ਖਾਣਾ, ਪਵਨ ਪੀਣ ਅਪਿਆਉ, ਮੇਰਾ ਪਾਣੀ ਮੇਰਾ ਭੋਜਨ ਹਵਾ ਹੀ ਹੋਵੇ, ਭਾਵ ਹਵਾ ਤੇ ਹੀ ਮੈਂ ਜੀਵਾਂ, ਹਵਾ ਹੀ ਮੇਰੇ ਲਈ ਪਾਣੀ ਹੋਵੇ, ਹਵਾ ਹੀ ਮੇਰੇ ਲਈ ਭੋਜਨ ਹੋਵੇ, ਭਾਵ ਮੈਂ ਪਾਉਣ ਹਵਾ ਪਾਉਣ ਮੈਂ ਪਵਨ ਤੇ ਹੀ ਜੀਵਾਂ, ਮੈਂ ਹਵਾ ਤੇ ਪਵਨ ਆਹਾਰੀ, ਪੌਣ ਆਹਾਰੀ ਹੋ ਜਾਣਾ, ਆਹਾਰ ਮੇਰਾ ਪੌਣੀ ਹੋ ਜਾਏ, ਪੌਣ ਆਹਾਰੀ, ਆਹਾਰ ਕਹਿੰਦੇ ਨੇ ਖਾਣੇ ਨੂੰ, ਮੈਂ ਪੌਣ ਆਹਾਰੀ ਹੋ ਜਾਵਾਂ, ਹਵਾ ਤੇ ਹੀ ਜੀਵਾਂ, ਭਾਵ ਕੁਝ ਖਾਣ ਪੀਣ ਦੀ ਲੋੜ ਹੀ ਨਾ ਪਵੇ, ਖਾਣ ਪੀਣ ਲਈ ਮੈਨੂੰ ਬਾਹਰ ਗੁਫਾ ਛੱਡ ਕੇ ਕਿਤੇ ਸਮਾਧੀ ਤੋੜ ਕੇ ਜਾਣਾ ਹੀ ਨਾ ਪਵੇ। ਚੰਦ ਸੂਰਜ ਦੋਵੇਂ ਗੁਫੇ ਨਾ ਦੇਖਾਂ, ਚੰਦ ਔਰ ਸੂਰਜ ਦੋਵੇਂ ਦੋਨੋ ਹੀ ਗੁਫਾ ਗੁਫਾ ਅੰਦਰ ਬੈਠਾ, ਗੁਫਾ ਅੰਦਰ ਬੈਠਾ, ਕੇਵ ਦੇ ਅੰਦਰ ਬੈਠਾ, ਨਾ ਦੇਖਾਂ ਤੱਕਾਂ ਹੀ ਨਾ, ਭਾਵ ਕੀ ਹੈ, ਚੰਦ ਨਿਕਲਦਾ ਰਾਤ ਨੂੰ ਤੇ ਸੂਰਜ ਨਿਕਲਦਾ ਦਿਨਾਂ ਨੂੰ, ਹੁਣ ਦਿਨੇ ਸੂਰਜ ਤਦ ਹੀ ਤੱਕੇਗਾ ਜੇ ਗੁਫਾ ਤੋਂ ਬਾਹਰ ਆਵੇ, ਰਾਤ ਨੂੰ ਚੰਦ ਬੰਦਾ ਤਾਂ ਹੀ ਤੱਕੇਗਾ ਜੇ ਗੁਫਾ ਚ ਬੈਠੋ ਬਾਹਰ ਆਵੇ, ਪਰ ਮੈਂ ਤਾਂ ਗੁਫਾ ਚੋਂ ਬਾਹਰ ਆਵਾਂ ਹੀ ਨਾ, ਸਮਾਧੀ ਤੋੜਾਂ ਹੀ ਨਾ, ਗੁਫਾ ਚੋਂ ਬਾਹਰ ਆਵਾਂ ਹੀ ਨਾ, ਨਾ ਦਿਨੇ ਸੂਰਜ ਵੇਖਾਂ ਨਾ ਰਾਤ ਨੂੰ ਚੰਦ ਵੇਖਾਂ, ਗੁਫਾ ਤੋਂ ਬਾਹਰ ਆਵਾਂ ਹੀ ਨਾ, ਸਮਾਧੀ ਤੋੜਾਂ ਹੀ ਨਾ, ਸਮਾਧੀ ਮੇਰੀ ਲਗਾਤਾਰ ਲੱਗੀ ਰਹੇ। ਇਹ ਤੇ ਇਹ ਗੱਲ ਸਮਝਾ ਰਹੇ ਨੇ, ਮੇਰੀ ਸਮਾਧੀ ਐਸੀ ਘੋਰ ਸਮਾਧੀ ਹੋਵੇ, ਐਸੀ ਲਗਾਤਾਰ ਇੱਕ ਰਸ ਸਮਾਧੀ ਹੋਵੇ ਕਿ ਮੈਂ ਇਸ ਨੂੰ ਤੋੜਾਂ ਹੀ ਨਾ, ਤੇ ਮੈਂ ਗੁਫਾ ਦੇ ਅੰਦਰ ਬੈਠਾ ਹੀ ਰਵਾਂ, ਨਾ ਦਿਨ ਨੂੰ ਬਾਹਰ ਆਉਣ ਦੀ ਲੋੜ ਪਵੇ ਨਾ ਰਾਤ ਨੂੰ। ਫਿਰ ਅੱਗੇ ਕੀ ਕਹਿੰਦੇ ਨੇ, ਪੀ ਤੇਰੀ ਕੀਮਤ ਚੰਦ ਸੂਰਜ ਦੋਏ ਗੁਫੇ ਨਾ ਦੇਖਾਂ ਸੁਪਨੇ ਸੌਣ ਨਾ ਥਾਂ ਹਕੀਕਤ ਵਿਚ ਤਾਂ ਕੀ ਸੌਣਾ ਸੁਪਨੇ ਵਿਚ ਵੀ ਨਾ ਨੀਂਦ ਆਵੇ ਭਾਵ ਨੀਂਦ ਦਾ ਤਾਂ ਸੁਪਨਾ ਵੀ ਨਾ ਆਵੇ ਹਕੀਕਤ ਵਿਚ ਤਾਂ ਨੀਂਦ ਕੀ ਮਾਨਣੀ ਨੀਂਦ ਦਾ ਤਾਂ ਸੁਪਨਾ ਵੀ ਨਾ ਆਵੇ ਭਾਵ ਖਿਆਲ ਹੀ ਨਾ ਆਵੇ ਨੀਂਦ ਦਾ ਖਿਆਲ ਹੀ ਨਾ ਆਵੇ ਨੀਂਦ ਦੀ ਲੋੜ ਹੀ ਨਾ ਪਾਏ ਭਾਵ ਨੀਂਦ ਵੀ ਨਾ ਲਵਾਂ ਲਗਾਤਾਰ ਸਮਾਧੀ ਚਾਲੂ ਰਹੇ ਇਸ ਦਿਨ ਪੀ ਤੇਰੀ ਕੀਮਤ ਨਾ ਪਵੇ ਤਾਂ ਪੀ ਦਾ ਮਤਲਬ ਹੋ ਗਿਆ ਫਿਰ ਵੀ ਇਤਨੀ ਕੋਰ ਸਮਾਧੀ ਦੇ ਬਾਵਜੂਦ ਫਿਰ ਵੀ ਤੇਰੀ ਕੀਮਤ ਨਾ ਪਵੇ ਹੇ ਰੱਬਾ ਹੇ ਪਰਮੇਸ਼ਰ ਹੇ ਅਕਾਲ ਪੁਰਖ ਮੈਂ ਤੇਰੀ ਪੂਰੀ ਕਦਰ ਕੀਮਤ ਪਾ ਨਹੀਂ ਸਕਾਂਗਾ ਮੈਂ ਤੈਨੂੰ ਪੂਰੀ ਤਰ੍ਹਾਂ ਜਾਣ ਨਹੀਂ ਸਕਾਂਗਾ ਹਾਂ ਕੇਵੜਾ ਆਖਾਂ ਨਾ ਪਰ ਤੇਰੇ ਨਾਮ ਦੀ ਕਿਵੇਂ ਕੀ ਵਡਿਆਈ ਆਖਾਂ ਕਿਵੇਂ ਵਡਿਆਈ ਆਖ ਸਕਾਂ ਤੇਰੇ ਨਾਮ ਦੀ ਕਿਉਂਕਿ ਤੇਰੇ ਨਾਮ ਨਾਲ ਜੋੜ ਪੈ ਜਾਂਦਾ ਨਾਮ ਤੋਂ ਸਖਲੀ ਸਮਾਧੀ ਨਾਲ ਜੋੜ ਤੇ ਨਹੀਂ ਪੈਂਦਾ ਪਰ ਜੇ ਤੇਰੇ ਨਾਮ ਜਪਾਂ ਮੈਂ ਤਾਂ ਨਾਮ ਨਾਲ ਤੇਰੇ ਨਾਲ ਝੱਟ ਜੋੜ ਪੈ ਜਾਂਦਾ ਹੈ ਕਿੱਡੀ ਵਡਿਆਈ ਹੈ ਨਾਮ ਦੀ ਕਿੱਡੀ ਉੱਚੀ ਵਡਿਆਈ ਹੈ ਨਾਮ ਦੀ ਨਾਮ ਨਾਲ ਤਾਂ ਜੋੜ ਪੈ ਜਾਂਦਾ ਹੈ ਪਰ ਨਾਮ ਤੋਂ ਸਖਣੀ ਸਮਾਧੀ ਨਾਲ ਤਾਂ ਬਿਲਕੁਲ ਤੈਨੂੰ ਮੈਂ ਤੇਰੇ ਨਾਲ ਗੰਢ ਪੈਂਦੀ ਹੀ ਨਹੀਂ ਤੈਨੂੰ ਜਾਣਿਆ ਜਾ ਹੀ ਨਹੀਂ ਸਕਦਾ ਤੋ ਨਾਲ ਸਮਝਾ ਦਿੱਤਾ ਇੱਕ ਨਾਮ ਹੀ ਐਸੀ ਵਸਤੂ ਹੈ ਜਿਸ ਨਾਲ ਗੰਢ ਪੈਂਦੀ ਹੈ ਇਸ ਕਰਕੇ ਨਾਮ ਦੀ ਕੀਮਤ ਆਖੀ ਨਹੀਂ ਜਾ ਸਕਦੀ ਇਹ ਰੱਬਾ ਜੇ ਤੇਰੀ ਕਦਰ ਕੀਮਤ ਨਹੀਂ ਦੱਸੀ ਜਾ ਸਕਦੀ ਤਾਂ ਨਾਮ ਦੀ ਕਦਰ ਕੀਮਤ ਵੀ ਨਹੀਂ ਦੱਸੀ ਜਾ ਸਕਦੀ ਜਿੱਥੇ ਸਾਡੇ ਹੋਰ ਜੁੜਨ ਦੇ ਸਾਧਨ ਨਾਕਾਮਯਾਬ ਹੁੰਦੇ ਨੇ ਉੱਥੇ ਜਿਹੜਾ ਨਾਮ ਦਾ ਸਾਧਨ ਹੈ ਇਹ ਕਾਮਯਾਬ ਹੋ ਜਾਂਦਾ ਹੈ ਤੋ ਹੇ ਪਰਮੇਸ਼ਰ ਤੇਰੇ ਨਾਮ ਦੀ ਕਦਰ ਕੀਮਤ ਮੈਂ ਕਿਵੇਂ ਦੱਸਾਂ ਸੁਣ ਸੁਣ ਸਾਚਾ ਨਿਰੰਕਾਰ ਨਿਜ ਥਾਂ ਸਾਚਾ ਨਿਰੰਕਾਰ ਨਿਜ ਥਾਂ ਅਟਲ ਨਿਰੰਕਾਰ ਆਪਣੀ ਜਗ੍ਹਾ ਆਪ ਹੀ ਹੈ ਭਾਵ ਆਪਣੇ ਵਰਗਾ ਆਪ ਹੀ ਹੈ ਸਾਚਾ ਨਿਰੰਕਾਰ ਨਿਜ ਥਾਂ ਨਿਜ ਉਹਦਾ ਟਿਕਾਣਾ ਨਿਜੀ ਟਿਕਾਣਾ ਹੈ ਭਾਵ ਉਸ ਟਿਕਾਣੇ ਤੇ ਹੋਰ ਨਹੀਂ ਪਹੁੰਚ ਸਕਦਾ ਜਿਸ ਟਿਕਾਣੇ ਤੇ ਉਹ ਹੈ ਉਸ ਟਿਕਾਣੇ ਤੇ ਹੋਰ ਕੋਈ ਨਹੀਂ ਪਹੁੰਚ ਸਕਦਾ ਉਸਦੇ ਵਰਗਾ ਉਹ ਹੀ ਹੈ ਜਿਸ ਟਿਕਾਣੇ ਤੇ ਮਾਲਕ ਪ੍ਰਭੂ ਆਪ ਹੈ ਜੋ ਦਰਜਾ ਮਾਲਕ ਪ੍ਰਭੂ ਦਾ ਹੈ ਉਸ ਦਰਜੇ ਤੇ ਹੋਰ ਕੋਈ ਨਹੀਂ ਹੋ ਸਕਦਾ ਸਾਚਾ ਨਿਰੰਕਾਰ ਅਟਲ ਮਾਲਕ ਪ੍ਰਭੂ ਨਿਜ ਥਾਂ ਆਪਣੇ ਨਿਜੀ ਟਿਕਾਣੇ ਤੇ ਜੋ ਹੈ ਉਸ ਟਿਕਾਣੇ ਤੇ ਹੋਰ ਕੋਈ ਨਹੀਂ ਉਪੜ ਸਕਦਾ ਜੋ ਮਹਿਮਾ ਉਹਦੀ ਹੈ ਉਹ ਮਹਿਮਾ ਕਿਸੇ ਹੋਰ ਨੂੰ ਨਹੀਂ ਪ੍ਰਾਪਤ ਹੋ ਸਕਦੀ ਸੁਣ ਸੁਣ ਆਖਣ ਆਖਣ ਜੇ ਪਾਵੈ ਕਰੇ ਤਮਾਏ ਸੁਣ ਸੁਣ ਆਖਣ ਆਖਣ ਸੁਣ ਸੁਣ ਦੂਜਿਆਂ ਤੋਂ ਸੁਣ ਸੁਣ ਕੇ ਆਖਣ ਆਖਿਆ ਸਿਫਤ ਨੂੰ ਆਖਣਾ ਆਖੀ ਦੀ ਹੈ ਇਹ ਪ੍ਰਭੂ ਦੂਜਿਆਂ ਤੋਂ ਸੁਣ ਸੁਣ ਕੇ ਤੇਰੀ ਸਿਫਤ ਆਖੀ ਦੀ ਹੈ ਭਾਵ ਕੀ ਹੈ ਵੇਖੀਦਾ ਦੂਜਿਆਂ ਨੂੰ ਬੰਦਗੀ ਕਰਦਿਆਂ ਦੂਜੇ ਆਖਦੇ ਨੇ ਬੰਦਗੀ ਕਰੋ ਦੂਜਿਆਂ ਨੂੰ ਵੇਖੀਦਾ ਬੰਦਗੀ ਕਰਦਿਆਂ ਤੇ ਫਿਰ ਸੋਚੀਦਾ ਕਿ ਅਸੀਂ ਵੀ ਕਰੀਏ ਤੇ ਉਨ੍ਹਾਂ ਨੂੰ ਤੱਕ ਕੇ ਫਿਰ ਅਸੀਂ ਵੀ ਬੰਦਗੀ ਵਿਚ ਲੱਗਦੇ ਹਾਂ ਦੂਜਿਆਂ ਤੋਂ ਸੁਣ ਸੁਣ ਕੇ ਕਿ ਬੰਦਗੀ ਕਰਨੀ ਚਾਹੀਦੀ ਹੈ ਉਨ੍ਹਾਂ ਨੂੰ ਤੱਕਦੇ ਹਾਂ ਉਹ ਬੰਦਗੀ ਕਰ ਰਹੇ ਨੇ ਤਾਂ ਫਿਰ ਅਸੀਂ ਵੀ ਕਰਦੇ ਹਾਂ लेकिन नाल की आख्या जे भावै करे तुम्हारे तुम्हारा मतलब है खिच लगन खिच जे भावै जे मालक नूं पावे ता जीव दे अंदर बंदगी दी खिच पैदा कर देंदा फिर सुनी सुनाई गल सुन के बंदगी च नहीं पैंदा फिर अंदरों खिच पैंदी है मैं बंदगी करनी है आ भाव है हुण तां आपां सुन सुना के इस बंदगी वाले काम विच लगे हां पर जिन्हां ते मालिक दी कृपा हुंदी है उन्हां दे अंदर खिच पैदा हुंदी है बंदगी दी जे भावै जे मालिक नूं भावे जीव ता करे तमाए ता पैदा करदा है तमा दा अर्थ है इथे खिच ता अंदर इंसान दे बंदगी दी खिच पैदा करदा है बंदगी करन दी खिच पैदा करदा है अंदर तमन्ना जागदी है बंदगी दी अंदर ख्वाहिश जागदी है बंदगी दी God induces desire of meditation within a person. Jadon malik di kirpa hove, jeev de andar khash paida kar danda hai bandgi di. Kussa katiya var var pisan pisan paai. ਕੁੱਸਾਂ ਫਾਰਸੀ ਦਾ ਲਫ਼ਜ਼ ਉਥੋਂ ਆਇਆ ਹੈ ਫਾਰਸੀ ਵਿਚ ਹੈ ਕੁਸ਼ਤਨ ਕਰਨਾ ਵੱਢਣਾ ਟੁਕਣਾ ਇਸ ਨੂੰ ਕਹਿੰਦੇ ਨੇ ਕੁਸ਼ਤਨ ਕਰਨਾ ਫਾਰਸੀ ਵਿਚ ਕੁਸ਼ਤਨ ਤੋਂ ਬਣਿਆ ਕੁੱਸਾਂ ਤੋਂ ਭਾਵ ਵੱਡਾ ਕਟਿਆ ਵਾਰ ਵਾਰ ਕੱਟ ਕੇ ਆਪਣੇ ਛੋਟੇ ਛੋਟੇ ਟੁਕੜੇ ਕਰਦੇ ਹਾਂ ਕਟਿਆ ਵਾਰ ਵਾਰ ਆਪਣੇ ਆਪ ਨੂੰ ਵਾਰ ਵਾਰ ਕੱਟ ਕੇ ਨਿੱਕੇ ਨਿੱਕੇ ਟੋਟੇ ਕਰਦੇ ਹਾਂ ਮੈਂ ਆਪਣੇ ਆਪ ਨੂੰ ਵੱਢਾਂ ਤੇ ਵੱਢ ਕੇ ਆਪਣੇ ਨਿੱਕੇ ਨਿੱਕੇ ਟੋਟੇ ਕਰਦੇ ਹਾਂ ਉਹ ਕਹਿੰਦੇ ਨੇ ਚਲੋ ਟੋਟੇ ਵੀ ਵੱਡੇ ਹੀ ਹੋਏ ਇੰਜ ਕਰਾਂ ਪੀਸਣ ਪੀਸਾਂ ਪਾਏ ਉਹ ਮੈਂ ਇਨ੍ਹਾਂ ਟੋਟਿਆਂ ਨੂੰ ਚੱਕੀ ਰਾਹੀਂ ਪੀ ਦਿਆਂ ਜਿਵੇਂ ਆਟਾ ਪੀਹੀ ਦਾ ਇਸ ਤਰ੍ਹਾਂ ਪੀਸ ਦੇਵਾਂ ਪੀਸਣ ਪੀਸਾਂ ਪਾਏ ਪੀਸਣ ਪੀਸਾਂ ਚੱਕੀ ਵਿਚ ਪਾ ਕੇ ਪੀ ਦਿਆਂ ਪੀਸਣ ਪਾਏ ਚੱਕੀ ਵਿਚ ਪਾ ਕੇ ਪੀਸਣ ਪਾਏ ਚੱਕੀ ਵਿਚ ਪਾ ਕੇ ਪੀਸਾਂ ਪੀ ਦਿਆਂ ਪੀ ਸੇਤੀ ਜਾਲੀਆ ਕਹਿੰਦੇ ਨੇ ਅੱਗ ਵਿਚ ਜਲਾ ਦੇਵਾਂ ਆਪਣੇ ਆਪ ਨੂੰ ਅੱਗ ਵਿਚ ਜਲਾ ਦਿਆਂ ਆਪਣੇ ਆਪ ਨੂੰ ਰਾਖ ਕਰ ਲਵਾਂ ਆਪਣੀ ਤੇ ਭਸਮ ਛੇਤੀ ਰਲ ਜਾਵਾਂ ਸਵਾ ਬਣ ਕੇ ਮਿੱਟੀ ਵਿਚ ਰਲ ਜਾਵਾਂ ਆਪਣੇ ਆਪ ਨੂੰ ਜਲਾ ਕੇ ਆਪਣੀ ਰਾਖ ਕਰਕੇ ਤੇ ਭਸਮ ਛੇਤੀ ਰਲ ਜਾਵਾਂ ਮੇਰੀ ਭਸਮ ਮਿੱਟੀ ਨਾਲ ਰਲ ਜਾਏ ਮਿੱਟੀ ਸਵਾ ਹੋ ਜਾਵਾਂ ਮੈਂ ਮਿੱਟੀ ਵਿਚ ਰਲ ਜਾਵਾਂ ਭਾਵ ਸਰੀਰ ਨੂੰ ਕੋਹਣ ਨਾਲ ਤਪਾ ਨਾਲ ਸਰੀਰ ਨੂੰ ਕੋਹਣ ਨਾਲ ਤਪਾ ਨਾਲ ਵੀ ਜੋੜ ਨਹੀਂ ਪੈਂਦਾ ਇਹ ਪੰਕਤੀਆਂ ਕਿਸ ਵੱਲ ਇਸ਼ਾਰਾ ਨੇ ਇਹ ਤਪਾਂ ਵੱਲ ਇਸ਼ਾਰਾ ਨੇ ਸਰੀਰ ਨੂੰ ਕੋਹਣ ਵੱਲ ਸਰੀਰ ਨੂੰ ਦੁਖੀ ਕਰਨ ਇਨ੍ਹਾਂ ਨਾਲ ਵੀ ਗੱਲ ਨਹੀਂ ਬਣਦੀ ਇਨ੍ਹਾਂ ਕੰਮਾਂ ਨਾਲ ਵੀ ਜੋੜ ਨਹੀਂ ਪੈਂਦਾ ਵੀ ਤੇਰੀ ਕੀਮਤ ਨਾ ਪਵੇ ਇਹੋ ਜਿਹੀਆਂ ਤਪੱਸਿਆਵਾਂ ਇਹੋ ਜਿਹੇ ਕਸ਼ਟ ਮੈਂ ਦੇਵਾਂ ਆਪਣੇ ਆਪ ਨੂੰ ਤਦ ਵੀ ਤੂੰ ਤੇਰੇ ਤੂੰ ਮੇਰੇ ਤੇ ਤਰਸ ਨਹੀਂ ਕਰ ਲੈਣਾ ਤੇ ਮੈਂ ਤੈਨੂੰ ਪਾ ਨਹੀਂ ਲੈਣਾ, ਤੈਨੂੰ ਤੇਰੇ ਹੱਦ ਬੰਨੇ ਜਾਣ ਨਹੀਂ ਲੈਣੇ। ਵੀ ਤੇਰੀ ਕੀਮਤ ਨਾ ਪਵੇ, ਲੇਕਿਨ ਹਾਂ ਕੇਵਡ ਆਖਾ ਨਾਮ, ਪਰ ਤੇਰੇ ਨਾਮ ਦੀ ਮੈਂ ਕੀ ਮਹਿਮਾ ਆਖਾਂ, ਨਾਮ ਨਾਲ ਝੱਟ ਗੰਢ ਪੈ ਜਾਂਦੀ। ਪਰ ਨਾਮ ਦੀ ਮੈਂ ਤੇਰੀ ਕਿਵੇਂ ਮਹਿਮਾ ਆਖਾਂ, ਕਿਉਂਕਿ ਨਾਮ ਰਾਹੀਂ ਤਾਂ ਤੇਰੇ ਨਾਲ ਝੱਟ ਗੰਢ ਪੈ ਜਾਂਦੀ, ਨਾਮ ਨਾਲ ਤਾਂ ਤੇਰੇ ਨਾਲ ਸੌਖਾ ਜੋੜ ਪੈ ਜਾਂਦਾ। ਮੈਂ ਬੇਨਤੀ ਕਰਾਂ, ਮੈਂ ਭਾਵ ਸਮਝਾ ਰਿਹਾ, ਸ਼ਬਦ ਦਾ ਭਾਵ, ਪੰਕਤੀ ਦਾ ਭਾਵ, ਕਈ ਵਾਰੀ ਅੱਖਰੀ ਅਰਥਾਂ ਚ ਹੀ ਰਹਿ ਜਾਈਦਾ ਤੇ ਭਾਵ ਕਿਨਾਰੇ ਰਹਿ ਜਾਂਦਾ। ਕਹਿ ਕੀ ਰਹੇ ਨੇ ਸਤਿਗੁਰੂ, ਸਾਰੇ ਸ਼ਬਦ ਵਿਚ ਕੀ ਭਾਵ ਜਾ ਰਿਹਾ, ਇਹ ਸਮਝਣਾ ਬੜਾ ਜ਼ਰੂਰੀ ਹੈ। ਪੰਖੀ ਹੋਏ ਕਹਿ ਜੇ ਭਵਾਂ, ਪੰਛੀ ਬਣ ਕੇ ਜੇ ਮੈਂ ਆਕਾਸ਼ ਵਿਚ ਭਵਾਂ, ਉਡਾਰੀਆਂ ਲਾਵਾਂ, ਭਲਾ ਜੇ ਮੈਂ ਪੰਛੀ ਬਣ ਕੇ ਆਕਾਸ਼ ਵਿਚ ਉਡਾਰੀਆਂ ਲਾਵਾਂ। ਹੁਣ ਇਨਸਾਨ ਪੰਛੀ ਬਣ ਕੇ ਪੰਛੀ ਵਾਂਗੂ ਆਕਾਸ਼ ਵਿਚ ਉਡਾਰੀਆਂ ਲਾਵੇ, ਭਾਵ ਕੀ ਹੈ ਸਮਝ ਲੈਣਾ। ਉਡਾਰੀ ਤਾਂ ਬੰਦੇ ਦੀ ਸੁਰਤ ਕਰਕੇ ਲੱਗਦੀ ਹੈ, ਤੇ ਆਕਾਸ਼ ਕੀ ਹੈ? ਆਕਾਸ਼ ਹੈ ਪਰਮੇਸ਼ਰ ਹੈ ਆਕਾਸ਼। ਮੇਰੀ ਸੁਰਤ ਪੰਛੀ ਵਾਂਗੂ ਪ੍ਰਭੂ ਆਕਾਸ਼ ਵਿਚ ਉਡਾਰੀਆਂ ਲਾਵੇ, ਇਸ ਲਈ ਸਹਿ ਅਸਮਾਨੀ ਜਾਉ, ਮੇਰੀ ਸੁਰਤ ਪੰਛੀ ਵਾਂਗੂ ਪ੍ਰਭੂ ਆਕਾਸ਼ ਵਿਚ ਉਡਾਰੀਆਂ ਲਾਵੇ, ਤੇ ਮੈਂ ਪੰਛੀ ਵਾਂਗੂ ਜਿਵੇਂ ਪੰਛੀ ਆਕਾਸ਼ ਬਹੁਤ ਉੱਚਾ ਉੱਠ ਜਾਂਦਾ ਹੈ, ਮੈਂ ਵੀ ਸਹਿ ਅਸਮਾਨੀ ਜਾਉ, ਬਹੁਤ ਰੂਹਾਨੀ ਤੌਰ ਤੇ ਉੱਚਾ ਉੱਠ ਜਾਵਾਂ, ਰੂਹਾਨੀ ਤੌਰ ਤੇ ਮੈਂ ਵੀ ਬਹੁਤ ਉੱਚਾ ਉੱਠ ਜਾਵਾਂ। ਜਿਵੇਂ ਪੰਛੀ ਕੋਈ ਸੈਂਕੜੇ ਆਕਾਸ਼ ਉੱਚਾ ਉੱਠ ਜਾਂਦਾ, ਜਿਉਂ ਮੈਂ ਵੀ ਆਤਮਕ ਤੌਰ ਤੇ ਬਹੁਤ ਉੱਚਾ ਹੋ ਜਾਵਾਂ। ਨਦਰੀ ਕਿਸੇ ਨਾ ਆਵੂ, ਨਾ ਕਿਛ ਪੀਆ ਨਾ ਖਾਉ। ਆ ਜਿਵੇਂ ਕੋਈ ਪੰਛੀ ਆਕਾਸ਼ ਚ ਉਡਾਰੀਆਂ ਲਾ ਜਾਏ ਤੇ ਫਿਰ ਉਹਨੂੰ ਨੀਚੇ ਆਉਣਾ ਨਾ ਪਵੇ ਚੋਗੇ ਲਈ, ਨਾ ਖਾਣ ਲਈ ਨਾ ਪੀਣ ਲਈ ਜ਼ਮੀਨ ਤੇ ਆਉਣਾ ਨਾ ਪਵੇ, ਤੇ ਉਡਾਰੀ ਲਾਈ ਤੁਰੇ ਜਾਏ, ਸੈਂਕੜੇ ਆਕਾਸ਼ ਉੱਚਾ ਉੱਡ ਜਾਏ, ਇਸ ਤਰ੍ਹਾਂ ਦੀ ਸੁਰਤ ਉਡਾਰੀ ਮੈਂ ਵੀ ਪ੍ਰਭੂ ਆਕਾਸ਼ ਵਿਚ ਲਾਵਾਂਗੇ, ਵੀ ਤੇਰੀ ਕੀਮਤ ਨਾ ਪਵੇ। ਮੈਂ ਆਪਣੀਆਂ ਉਡਾਰੀਆਂ ਲਾ ਕੇ ਵੀ ਤੇਰੀ ਪੂਰੀ ਕਦਰ ਕੀਮਤ ਜਾਣ ਨਹੀਂ ਸਕਦਾ, ਆਪਣੀਆਂ ਸੁਰਤ ਉਡਾਰੀਆਂ ਨਾਲ ਵੀ ਮੈਂ ਤੇਰੀ ਪੂਰੀ ਕਦਰ ਕੀਮਤ ਜਾਣ ਨਹੀਂ ਸਕਦਾ। ਲੇਕਿਨ ਹਾਂ ਕੇਵੜੇ ਆਖਾਂ ਨਾ, ਲੇਕਿਨ ਤੇਰੇ ਨਾਮ ਦੀ ਮੈਂ ਕੀ ਮਹਿਮਾ ਆਖਾਂ, ਨਾਮ ਨਾਲ, ਨਾਮ ਜਪਿਆਂ ਤੇਰੇ ਨਾਲ ਝੱਟ ਜੋੜ ਪੈ ਜਾਂਦਾ, ਨਾਮ ਜਪਿਆਂ ਤੇਰੇ ਨਾਲ ਝੱਟ ਗੰਢ ਪੈ ਜਾਂਦੀ ਹੈ, ਤੇਰੇ ਨਾਮ ਦੀ ਮੈਂ ਕੀ ਕਦਰ ਆਖਾਂ। ਤੋ ਇਕ ਪਾਸੇ ਨਾਮ ਦੀ ਮਹਿਮਾ, ਇਕ ਪਾਸੇ ਸਾਡੇ ਉਪਰਾਲੇ, ਇਹ ਦੱਸੇ ਗਏ ਨੇ। ਅਸੀਂ ਜੋ ਵੀ ਉਪਰਾਲੇ ਕਰੀਏ ਉਸ ਨਾਲ ਪਰਮਾਤਮਾ ਦੀ ਘਨਾ ਹੀ ਪਾ, ਸਾਵੇਂ ਨਾਮ ਨਾਲ ਉਸ ਨਾਲ ਝੱਟ ਜੋੜ ਪੈ ਜਾਂਦਾ ਹੈ, ਝੱਟ ਗੰਢ ਪੈ ਜਾਂਦੀ ਹੈ, ਇਹ ਗੱਲ ਸਮਝਾ ਰਹੇ, ਵੱਖ ਵੱਖ ਉਦਾਹਰਣਾਂ ਦਿੱਤੀਆਂ ਨੇ। ਨਾਨਕ ਕਾਗਦ ਲਖਮਣ, ਹੁਣ ਆਖਦੇ ਨੇ ਹੇ ਨਾਨਕ, ਤੇਰੇ ਕੋਲ ਬੇਸ਼ੱਕ ਲੱਖਾਂ ਮਣਾ ਕਾਗਜ਼ ਆ ਜਾਏ, ਮੇਰੇ ਕੋਲ ਲੱਖਾਂ ਮਣਾ ਕਾਗਜ਼ ਆ ਜਾਏ, ਲੱਖ ਮਣਾ। ਔਰ ਇਸ ਕਾਗਜ਼ ਤੇ ਪ੍ਰਭੂ ਦੀ ਸਿਫਤ ਲਿਖੀ ਹੋਵੇ, ਪ੍ਰਭੂ ਪਾਉਣ ਦੇ ਤਜਰਬੇ ਲਿਖੇ ਹੋਣ, ਪਰਮੇਸ਼ਰ ਨੂੰ ਪਾ ਲੈਣ ਦੀਆਂ ਗੱਲਾਂ ਲਿਖੀਆਂ ਹੋਣ, ਤਜਰਬੇ ਲਿਖੇ ਹੋਣ। ਨਾਨਕ ਕਾਗਜ਼ ਲੱਖ ਮਣਾ, ਲੱਖਾਂ ਮਣ ਮੇਰੇ ਕੋਲ ਕਾਗਜ਼ ਹੋਵੇ, ਔਰ ਇਹਨਾਂ ਕਾਗਜ਼ਾਂ ਤੇ ਪਰਮੇਸ਼ਰ ਪਾਉਣ ਦੀਆਂ ਗੱਲਾਂ ਲਿਖੀਆਂ ਹੋਣ, ਪਰਮੇਸ਼ਰ ਪ੍ਰਾਪਤੀ ਦੀਆਂ ਹਿਦਾਇਤਾਂ ਹੋਣ ਕਿ ਇਉਂ ਮਿਲ ਜਾਂਦਾ ਹੈ, ਇਉਂ ਮਿਲ ਜਾਂਦਾ ਹੈ, ਆਹ ਕਰੀਦਾ ਹੈ, ਆਹ ਕਰੀਦਾ ਹੈ, ਆਹ ਕਰੀਦਾ ਹੈ। ਪੜ ਪੜ ਕੀ ਚੈ ਭਾਓ, ਇੱਥੇ ਭਾਉ ਦਾ ਮਤਲਬ ਪਿਆਰ ਨਹੀਂ ਹੈ, ਇੱਥੇ ਭਾਉ ਦਾ ਮਤਲਬ ਹੈ ਵਿਚਾਰ। ਇਨ੍ਹਾਂ ਕਾਗਜ਼ਾਂ ਦੀ ਲਿਖਤ ਪੜ੍ਹ ਪੜ੍ਹ ਕੇ ਮੈਂ ਖੂਬ ਵਿਚਾਰਾਂ ਵੀ, ਪੜ੍ਹ ਪੜ੍ਹ ਕੀ ਚ ਭਾਉ, ਬੜੇ ਵਿਚਾਰ ਨਾਲ ਮੈਂ ਇਹ ਲਿਖਤਾਂ ਪੜ੍ਹਾਂ। ਹੁਣ ਪ੍ਰਭੂ ਪ੍ਰਾਪਤੀ ਵਾਲੇ ਆਪਾਂ ਕਿਤਾਬਾਂ ਪੜ੍ਹਦੇ ਹਾਂ, ਕਿੰਨੀਆਂ ਕਿਤਾਬਾਂ ਪੜ੍ਹੀ ਦੀਆਂ ਪ੍ਰਭੂ ਪ੍ਰਾਪਤੀ ਬਾਰੇ। ਉਹਦੇ ਵਿੱਚ ਸਿਮਰਨ ਬੰਦਗੀ ਤਾਂ ਹੁੰਦੀ ਨਹੀਂ, ਪਰ ਪਰਮੇਸ਼ਰ ਪ੍ਰਾਪਤੀ ਬਾਰੇ ਕਿਤਾਬਾਂ ਲਿਖੀਆਂ ਲੋਕਾਂ ਨੇ। ਇਹੋ ਜਿਹੇ ਲੱਖਾਂ ਮਣਾ ਮੇਰੇ ਕੋਲ ਕਾਗਜ਼ ਹੋਵੇ ਤੇ ਉਹਨਾਂ ਤੇ ਹਿਦਾਇਤਾਂ ਹੋਣ ਵੀ ਕਿਵੇਂ ਪ੍ਰਭੂ ਪਾਈਦਾ, ਤੇ ਮੈਂ ਖੂਬ ਵਿਚਾਰ ਵਿਚਾਰ ਕੇ ਕੋਹ ਕੋਹ ਕੇ ਉਹ ਲਿਖਤਾਂ ਪੜ੍ਹਾਂ, ਫਿਰ ਵੀ ਪ੍ਰਭੂ ਪ੍ਰਾਪਤੀ ਨਹੀਂ ਹੋ ਜਾਣੀ। ਉਹਨਾਂ ਕਾਗਜ਼ਾਂ ਦੀ ਲਿਖਤਾਂ ਤੋਂ ਪੜ੍ਹ ਕੇ ਮੇਰੀ ਗੰਢ ਨਹੀਂ ਪੈ ਜਾਣੀ ਪ੍ਰਭੂ ਨਾਲ, ਇਹ ਗੱਲ ਸਮਝਾ ਰਹੇ ਨੇ। ਨਾਨਕ ਕਾਗਜ਼ ਲਖਮਣ ਪੜ੍ਹ ਪੜ੍ਹ ਕੀਚੈ ਭਾਓ, ਮੈਂ ਇਹਨਾਂ ਨੂੰ ਖੂਬ ਵਿਚਾਰ ਵਿਚਾਰ ਕੇ ਪੜ੍ਹਾਂ, ਸੋਚ ਵਿਚਾਰ ਕੇ ਪੜ੍ਹਾਂ, ਖੂਬ ਇਹਨਾਂ ਦਾ ਜੋ ਨਿਚੋੜ ਹੈ ਮੈਂ ਕੱਢਾਂ, ਫਿਰ ਵੀ ਹੇ ਪ੍ਰਭੂ ਤੇਰੇ ਨਾਲ ਮੇਰੀ ਇਸ ਤਰ੍ਹਾਂ ਗੰਢ ਨਹੀਂ ਪੈ ਜਾਣੀ, ਤੇਰੇ ਹੱਦ ਬੰਨੇ ਮੈਂ ਜਾਣ ਨਹੀਂ ਸਕਾਂਗਾ। ਮਸੂ ਤੋਟ ਨਾ ਆਵਈ, ਹੁਣ ਕਹਿੰਦੇ ਨੇ ਚਲੋ ਮੈਂ ਲਿਖਣ ਬੈਠਾ ਤੇਰੀ ਸਿਫਤ, ਮੈਂ ਤੇਰੀ ਸਿਫਤ ਲਿਖਣ ਬੈਠ ਜਾਵਾਂ, ਤੇ ਸਿਫਤ ਲਿਖਦਿਆਂ ਮਸੂ ਤੋਟ ਨਾ ਆਵੇ, ਸਿਆਹੀ ਦੀ ਤੋਟ ਨਾ ਆਵੇ, ਲੇਖਣ ਪਾਉਣ ਚਲਾਓ। ਲੇਖਣ ਆਖਿਆ ਕਲਮ ਨੂੰ, ਲੇਖਣ ਵਿਚ ਲਾਣੇ ਨੂੰ ਸਿਆਰੀ ਹੈ ਕਲਮ ਨੂੰ, ਲੇਖਣ ਲੇਖਣ ਨੂੰ ਕਲਮ ਨੂੰ, ਲੇਖਣ ਨਾਣੇ ਨੂੰ ਔਂਕੜ ਹੋਵੇ ਨਾ ਤਾਂ ਉਹਦਾ ਅਰਥ ਹੋਵੇਗਾ ਕਲਮ, ਤੇ ਲੇਖਣ ਵਿਚ ਹੈ ਅਣਾਣੇ ਨੂੰ ਸਿਆਰੀ ਕਲਮ ਨਾਲ। ਲੇਖਣ ਉਸ ਕਲਮ ਨੂੰ, ਕਲਮ ਨਾਲ ਨੀ ਕਲਮ ਨੂੰ, ਪਾਉਣ ਚਲਾਓ ਹਵਾ ਦੀ ਤੇਜ਼ੀ ਵਾਂਗੂ ਚਲਾਵਾਂ, ਭਾਵ ਕਲਮ ਬੜੀ ਤੇਜ਼ ਚਲਾਵਾਂ ਕਾਗਜ਼ ਤੇ, ਬੜੀ ਤੇਜ਼ੀ ਨਾਲ ਕਲਮ ਚਲਾਵਾਂ ਕਾਗਜ਼ ਤੇ, ਭਾਵ ਬੜੀ ਤੇਜ਼ੀ ਨਾਲ ਮੈਂ ਕਲਮ ਨਾਲ ਲਿਖਾਂ ਕਾਗਜ਼ ਤੇ ਲਿਖਾਂ ਕੀ ਆਪਣੇ ਦਿਮਾਗ ਨਾਲ ਆਪਣੇ ਅੱਖਰਾਂ ਚ ਤੇਰੀ ਸਿਫਤ, ਪਰ ਮੇਰੀ ਲਿਖੀ ਹੋਈ ਸਿਫਤ ਤੇਰੇ ਨਾਮ ਦਾ ਮੁਕਾਬਲਾ ਨਹੀਂ ਕਰ ਸਕਦੀ, ਇਸ ਸਿਫਤ ਨਾਲ ਵੀ ਮੇਰੀ ਗੰਢ ਨਹੀਂ ਪੈਣੀ, ਤੇਰੇ ਨਾਮ ਨਾਲ ਗੰਢ ਪਵੇਗੀ, ਤੇ ਨਾਮ ਹੈ ਗੁਰੂ ਦੀ ਬਾਣੀ ਰੱਬੀ ਬਾਣੀ, ਉਸ ਬਾਣੀ ਨਾਲ ਗੰਢ ਪੈ ਜਾਏਗੀ, ਪਰ ਮੇਰੀ ਲਿਖੀ ਹੋਈ ਸਿਫਤ ਨਾਲ ਤੇਰੇ ਨਾਲ ਗੰਢ ਨਹੀਂ ਪੈ ਸਕਦੀ, ਮੇਰੀ ਲਿਖੀ ਸਿਫਤ ਨਾਮ ਦਾ ਮੁਕਾਬਲਾ ਨਹੀਂ ਕਰ ਸਕਦੀ। ਹੁਣ ਵੇਖੋ ਅਖਰੀ ਅਰਥ ਸਿਰਫ ਤੁਸੀਂ ਨਵੇੜ ਲਓ ਤੇ ਭਾਵ ਸਮਝੋ, ਬੜਾ ਜ਼ਮੀਨ ਅਸਮਾਨ ਦਾ ਫਰਕ ਹੈ। ਪਹਿਲੀ ਸਟੇਜ ਤੇ ਇਹ ਹੁੰਦੀ ਹੈ ਕਿ ਗ੍ਰਾਮਰ ਦੇ ਹਿਸਾਬ ਨਾਲ ਬਾਣੀ ਨੂੰ ਸਮਝ ਲੈਣਾ, ਫਿਰ ਦੂਜੀ ਸਟੇਜ ਗਾਂ ਇਹ ਹੁੰਦੀ ਹੈ ਕਿ ਭਾਵ ਨੂੰ ਫੜਨਾ, ਫਿਰ ਹੀ ਇਹ ਸਟੱਡੀ ਕੰਪਲੀਟ ਹੁੰਦੀ ਹੈ। ਜੇ ਭਾਵ ਵਾਂਝਿਆਂ ਭਾਵ ਤੋਂ ਵਾਂਝਿਆਂ ਰਹਿ ਜਾਈਏ ਤਾਂ ਫਿਰ ਬਾਣੀ ਦੇ ਰਸ ਤੋਂ ਵੀ ਵਾਂਝਿਆਂ ਰਹਿ ਜਾਈਦਾ, ਕਿਉਂਕਿ ਅਖਰੀ ਅਰਥ ਤੇ ਤੁਸੀਂ ਕਰ ਲਓਗੇ ਤੇ ਭਾਵ ਇੱਕ ਪਾਸੇ ਹੀ ਰਹਿ ਗਿਆ, ਉਹ ਚੋਟ ਨਹੀਂ ਕਰੇਗਾ ਮਨ ਤੇ, ਉਹ ਰਸ ਨਹੀਂ ਆਏਗਾ ਜੋ ਆਉਣਾ ਚਾਹੀਦਾ। ਮਸੂ ਤੋਟ ਨਾ ਆਵਈ, ਲੇਖਣ ਪਾਉਣ ਚਲਾਓ, ਮੈਂ ਤੇਰੀ ਸਿਫਤ ਲਿਖਣ ਬੈਠਾ, ਮੇਰੇ ਕੋਲ ਬਹੁਤ ਕਾਗਜ਼ ਹੋਵੇ ਤੇਰੀ ਸਿਫਤ ਲਿਖਣ ਬੈਠ ਜਾਵਾਂ, ਔਰ ਐਸੀ ਤੇਜ਼ੀ ਨਾਲ ਤੇਰੀ ਸਿਫਤ ਲਿਖਾਂ ਕਿ ਉਹ ਲੱਖਾਂ ਮਣਾ ਕਾਗਜ਼ ਤੇ ਤੇਰੀ ਸਿਫਤ ਲਿਖਦਾ ਤੁਰਿਆ ਜਾਵਾਂ, ਪਰ ਉਸ ਸਿਫਤ ਲਿਖਣ ਨਾਲ ਵੀ ਤੇਰੇ ਨਾਲ ਗੰਢ ਨਹੀਂ ਪੈਣੀ, ਕਿਉਂਕਿ ਉਹ ਤੇ ਮੇਰੀ ਕੀਤੀ ਹੋਈ ਸਿਫਤ ਹੈ, ਗੰਢ ਪੈਂਦੀ ਹੈ ਰੱਬੀ ਬਾਣੀ ਨਾਲ, ਨਾ ਉਹ ਹੈ ਰੱਬੀ ਬਾਣੀ, ਨਾ ਉਹ ਹੈ ਗੁਰੂ ਦੀ ਬਾਣੀ, ਨਾ ਉਹ ਹੈ ਖੁਦਾਈ ਇਲਹਾਮ, ਇਹ ਗੱਲ ਸਮਝਾ ਰਹੇ ਨੇ। ਜਣੇ ਖੜੇ ਦੀ ਬਾਣੀ ਨਾਲ ਨਹੀਂ ਗੰਢ ਪੈਣੀ, ਗੰਢ ਪੈਣੀ ਹੈ ਗੁਰੂ ਦੀ ਬਾਣੀ ਨਾਲ, ਰੱਬੀ ਬਾਣੀ ਨਾਲ। ਵੀ ਤੇਰੀ ਕੀਮਤ ਨਾ ਪਵੇ ਇਹਨਾਂ ਉਪਰਾਲਿਆਂ ਨਾਲ, ਹੇ ਪਰਮਾਤਮਾ तेरी कदर कीमत मैं पूरी तरह जान नहीं सकांगा। हाँ केवड़ा आखा ना हो, तेरे नाम दी कदर कीमत मैं की आखा, तेरी नाम दी वड्याई मैं की आखा, क्योंकि तेरे नाम नाल गंड पै जांदी है जिथे साडे होर साधन फेल हो जांदे ने। जिथे साडे होर साधन कम नहीं करदे उथे नाम नाल झट गंड पै जांदी है। तेरे नाम दी वड्याई मैं किवें दसां। ऐसी दूसरा शब्द जो आप जी ने श्रवण किया, दूसरा तीसरा दूसरा सी शब्द। आओ अगला शब्द श्रवण करिए। सारे पाठ वाल ध्यान देवो। लेख है बोलन बोलना, लेख है खाना खाओ, लेख है वाट चलाइया, लेख है सुन वे खाओ, लेख है सुन वे खाओ, लेख है सा लवाइया, पढ़े के पुछण जाओ, पढ़े के पुछण जाओ, पढ़े के पुछण जाओ। बाबा माया रचना तो अंधा नाम विसारिया, ना तिस ए ना ओ रहा। जीवन मरना जाय कै एथ खाजै काल, जिथे बह समझाइया तिथे कोई ना चलियो नाल। रोवण वाले जेतड़े सब बन्ने पंड पराड, सबको आख है बहुत बहुत घट ना आख है कोई, कीमत किने ना पाईया कहन ना वड्डा होए। साचा साहिब एक तू होर जिया केते लो, नीचा अंदर नीच जात, नीची हो अति नीच, नानक तिन कै संग साथ, वड्या स्यों वड्या स्यों क्या रीस। जिथे नीच संभालियन तिथे नदर तेरी बख्शीश। सारे शब्द गुरु नानक पातशाह दे बड़े चोटी दे शब्द ने, बहुत उच्चे ख्यालात ने, लेखा बोलन बोलना। लेखे दा आम अर्थ हुंदा है लेखे विच भाव हिसाब विच। इथे भावअर्थ है बद्धे समय लई, फिक्स समय लई, बद्धे समय लई। लेखा बोलन बोलना असी गिने मिते लई ही बोलना है। सारे ध्यान देना, सानू आ शरीर मिलया है, ए जीवन मिलया है बज्जे समय लई, गिने मिथे समय लई। उस समय तो वध असी जी नहीं सकते। पंचम पातशाह बचन आखदे ने एक थां, गण काले सब दिवस सास, ना नह बढ़न घटन तिल सार। गण काले सब दिवस सास, नह बढ़न घटन तिल सार, जीवन लोरै परम मोह नानक तेऊ गवार। बचने पहलो समझा देवा, गण काले सब दिवस सास, जीव नू संसार ते कलदा है मालक, उसदे दिन गिण के बल्कि उसदे श्वास गिण के। न बढ़न घटन तिल सार, ਸਵਾਸ ਤਾਂ ਜਿੰਨੇ ਬੰਦੇ ਨੇ ਲੈਣੇ ਨੇ ਉਹ ਨਹੀਂ ਲਵੇਗਾ। ਨਾ ਤਿਲ ਭਰ ਵੱਧ ਸਕਦੇ ਨੇ ਤੇ ਨਾ ਹੀ ਘੱਟ ਸਕਦੇ ਨੇ। ਜੋ ਸਮਾਂ ਮਿਲਿਆ ਉਹ ਭੋਗ ਕੇ ਹੀ ਜਾਏਗਾ। ਤੇ ਕਹਿੰਦੇ ਨੇ ਜੀਵਨ ਲੋੜ ਹੈ ਪਰਮ ਮੋਹ। ਪਰਮ ਮੋਹ ਮਾਇਆ ਦੇ ਮੋਹ ਵਿਚ, ਮਾਇਆ ਦੇ ਮੋਹ ਵਿਚ ਫਸ ਕੇ ਕੋਈ ਜੀਵਨ ਲੰਬਾ ਲੋੜੇ ਕਿ ਮੈਂ ਬਹੁਤ ਜੀ ਲਵਾਂ, ਮਾਇਆ ਦੇ ਮੋਹ ਵਿਚ ਫਸ ਕੇ। ਪਰਮ ਮਾਇਆ ਜੀਵਨ ਲੋੜ ਹੈ ਪਰਮ ਮੋਹ, ਮਾਇਆ ਦੇ ਮੋਹ ਵਿਚ ਫਸ ਕੇ ਕੋਈ ਆਖੇ ਕਿ ਮੈਂ ਬਹੁਤ ਲੰਬੀ ਜ਼ਿੰਦਗੀ ਜੀ ਲਵਾਂ। ਤਾਂ ਕਹਿੰਦੇ ਨੇ ਉਸ ਲਈ ਕਹਿੰਦੇ ਨੇ ਨਾਨਕ ਤੇਉ ਗਵਾਰ। ਹੇ ਨਾਨਕ, ਉਹ ਤੇ ਸਾਰੇ ਮੂਰਖ ਬੰਦੇ ਨੇ ਜੋ ਐਸਾ ਲੋੜਦੇ ਨੇ, ਉਹ ਤੇ ਸਾਰੇ ਮੂਰਖ ਨੇ, ਪਾਗਲ ਨੇ। ਇਹ ਹੋ ਨਹੀਂ ਸਕਦਾ, ਇਹ ਹੋ ਨਹੀਂ ਸਕਦਾ। ਮ੍ਰਿਤੂ ਦੁੱਖ ਸੁਖ ਲਿਖ ਪਾਏ। ਮ੍ਰਿਤੂ ਜਿੱਦਣ ਮਰਨਾ ਉਹ ਤਾਰੀਖ ਪਹਿਲੋਂ ਹੀ ਲਿਖ ਦਿੱਤੀ ਹੈ। ਦੁੱਖ ਸੁਖ ਲਿਖ ਪਾਏ, ਜੋ ਦੁੱਖ ਸੁਖ ਭੋਗਣੇ ਨੇ ਪਹਿਲੋਂ ਹੀ ਲਿਖ ਦਿੱਤੇ ਨੇ, ਪਹਿਲੋਂ ਹੀ ਲਿਖ ਦਿੱਤੇ ਨੇ। ਤੋ ਇੱਥੇ ਵੀ ਸਮਝਾ ਰਹੇ ਨੇ ਲਿਖ ਹੈ ਬੋਲਣ ਬੋਲਣਾ। ਜਿੰਨਾ ਚਿਰ ਆ ਸਰੀਰ ਪਾ ਕੇ ਇਸ ਸਰੀਰ ਰਾਹੀਂ ਅਸੀਂ ਗੱਲਬਾਤ ਕਰਨੀ ਹੈ, ਦੂਜਿਆਂ ਨਾਲ ਬਾਤਚੀਤ ਕਰਨੀ ਹੈ, ਸੰਵਾਦ ਕਰਨਾ ਹੈ ਦੂਜਿਆਂ ਨਾਲ, ਇਹ ਗਿਣੇ ਮਿੱਥੇ ਸਮੇਂ ਲਈ ਹੈ, ਬੱਝੇ ਸਮੇਂ ਲਈ ਹੈ। ਇਟਸ ਓਨਲੀ ਫਾਰ ਏ ਲਿਮਿਟਿਡ ਪੀਰੀਅਡ, ਫਾਰ ਏ ਫਿਕਸ ਪੀਰੀਅਡ। ਲਿਖ ਹੈ ਖਾਣਾ ਖਾਓ। ਜਿੰਨਾ ਚਿਰ ਇਸ ਸਰੀਰ ਵਿਚ ਰਹਿ ਕੇ ਅਸੀਂ ਭੋਜਨ ਛਕਣਾ, ਅੰਨ ਪਾਣੀ ਛਕਣਾ, ਬੱਝੇ ਸਮੇਂ ਲਈ ਹੈ, ਬੱਝੇ ਸਮੇਂ ਲਈ ਖਾਣਾ ਪੀਣਾ, ਬੱਝੇ ਸਮੇਂ ਲਈ ਬੋਲਣਾ ਚੱਲਣਾ। ਲਿਖ ਹੈ ਵਾਟ ਚਲਾਈਆ। ਵਾਟ ਰਸਤਾ, ਜ਼ਿੰਦਗੀ ਦਾ ਰਾਹ, ਜੀਵਨ ਰਾਹ। ਲਿਖ ਹੈ ਵਾਟ ਚਲਾਈਆ। ਇਸ ਜੀਵਨ ਦੌਰਾਨ, ਇਸ ਜੀਵਨ ਰਾਹ ਤੇ ਜਿੰਨਾ ਕੁ ਚਿਰ ਅਸੀਂ ਤੁਰਨਾ ਹੈ ਉਹ ਹਿਸਾਬ ਵਿਚ ਹੈ, ਉਹ ਬੱਝੇ ਸਮੇਂ ਲਈ ਹੈ। ਸਾਡਾ ਸੁਣਨਾ, ਸਾਡਾ ਵੇਖਣਾ, ਇਹ ਵੀ ਬੱਝੇ ਸਮੇਂ ਲਈ ਹੈ। ਲਿਖ ਹੈ ਸੁਣ ਵੇਖਾਓ। ਜਿੰਨੇ ਚਿਰ ਮੈਂ ਸੁਣਾਂਗਾ ਵੇਖਾਂਗਾ ਇਹ ਵੀ ਬੱਝੇ ਸਮੇਂ ਲਈ ਹੈ। ਕੰਨਾਂ ਰਾਹੀਂ ਜਿੰਨਾ ਚਿਰ ਮੈਂ ਸੁਣਾਂਗਾ ਗੱਲਾਂ ਦੂਜਿਆਂ ਦੀਆਂ, ਅੱਖਾਂ ਰਾਹੀਂ ਜਿੰਨਾ ਚਿਰ ਤੱਕਾਂਗਾ ਇਹ ਵੀ ਬੱਝੇ ਸਮੇਂ ਲਈ ਹੈ। ਸਮਾਂ ਮੇਰਾ ਬੰਨ ਦਿੱਤਾ ਗਿਆ, ਇਸ ਸਮੇਂ ਤੋਂ ਬਾਅਦ ਜਦ ਇਹ ਸਮਾਂ ਪੂਰਾ ਹੋ ਜਾਂਦਾ ਹੈ, ਮਾਲਕ ਸੱਦ ਲੈਂਦਾ ਹੈ, ਫਿਰ ਆਹੀ ਸਰੀਰ ਜੋ ਪਹਿਲਾਂ ਖਾਂਦਾ ਪੀਂਦਾ ਸੀ, ਬੋਲਦਾ ਵੀ ਸੀ, ਸੁਣਦਾ ਵੀ ਸੀ, ਨਾ ਸੁਣ ਸਕਦਾ, ਨਾ ਵੇਖ ਸਕਦਾ, ਨਾ ਬੋਲ ਸਕਦਾ, ਨਾ ਖਾ ਪੀ ਸਕਦਾ, ਸਭ ਇਹ ਕਿਰਿਆਵਾਂ ਮੁੱਕ ਜਾਂਦੀਆਂ ਨੇ। ਲਿਖ ਹੈ ਸਾਹ ਲਵਾਈਐ। ਆ ਸਾਹ ਜੋ ਲਵੀ ਦੇ ਨੇ, ਜੋ ਲਈ ਦੇ ਨੇ। ਲਿਖ ਹੈ ਸਾਹ ਲਵਾਈਐ। ਸਾਹ ਜੋ ਲਵੀਦੇ ਨੇ ਜਾਂ ਸਾਹ ਜੋ ਲਈਦੇ ਨੇ ਇਹ ਵੀ ਬੱਝੇ ਸਮੇਂ ਲਈ ਲੈਣੇ ਨੇ। ਪੜੇ ਕੇ ਪੁੱਛਣ ਜਾਓ ਇਸ ਸਚਾਈ ਬਾਰੇ, ਇਸ ਸਚਾਈ ਬਾਰੇ ਕਿਸੇ ਤੋਂ ਪੁੱਛਣ ਦੀ ਕੀ ਲੋੜ ਹੈ, ਕਿਉਂ ਮੈਂ ਪੁੱਛਣ ਜਾਵਾਂ। ਆ ਜਿਹੜੇ ਆਪਣੇ ਆਪ ਨੂੰ ਗਿਆਨੀ ਅਖਵਾਉਂਦੇ ਨੇ, ਵਿਦਵਾਨ ਅਖਵਾਉਂਦੇ ਨੇ ਗ੍ਰੰਥਾਂ ਦੇ, ਉਨ੍ਹਾਂ ਤੋਂ ਇਸ ਗੱਲ ਦੀ ਪੁਸ਼ਟੀ ਕਰਾਉਣ ਦੀ ਕੀ ਲੋੜ ਹੈ। ਇਟਸ ਨੋ ਨੀਡ ਟੂ ਗੈਟ ਇਟ ਕਨਫਰਮਡ ਫਰੋਮ ਲਰਨਡ ਪੀਪਲ ਵੈਦਰ ਦਿਸ ਇਜ਼ ਏ ਟਰੁੱਥ ਔਰ ਨਾਟ। ਇਸ ਗੱਲ ਦੀ ਸੱਚਾਈ ਕਿ ਸਭ ਕੁਝ ਇਹ ਜੋ ਸਰੀਰ ਸਾਨੂੰ ਮਿਲਿਆ ਹੈ ਔਰ ਸਭ ਸਰੀਰ ਦੀਆਂ ਕਿਰਿਆਵਾਂ ਬੱਝੇ ਸਮੇਂ ਲਈ ਨੇ, ਇਸ ਹਕੀਕਤ ਦੀ ਸਚਾਈ ਲਈ ਕਿਸੇ ਕੋਲ ਜਾ ਕੇ ਪੁੱਛਣ ਦੀ ਲੋੜ ਨਹੀਂ ਹੈ, ਸਾਰੇ ਹੀ ਜਾਣਦੇ ਨੇ। ਇਹ ਸਭਨਾਂ ਨੂੰ ਪਤਾ ਹੈ। ਪੜ੍ਹੇ ਕੇ ਪੁੱਛਣ ਜਾਓ, ਪੜ੍ਹੇ ਹੋਏ ਗਿਆਨੀਆਂ ਧਿਆਨੀਆਂ ਕੋਲ ਇਹ ਗੱਲ ਪੁੱਛਣ ਦੀ ਕੋਈ ਲੋੜ ਨਹੀਂ। ਇਸ ਗੱਲ ਦੀ ਹਕੀਕਤ ਦਾ ਸਭਨਾਂ ਨੂੰ ਗਿਆਨ ਹੈ। ਬਾਬਾ, ਮਾਇਆ ਰਚਨਾ ਤੋਂ ਭਾਈ, ਮਾਇਆ ਦੀ ਰਚਨਾ ਇਹ ਵੱਡਾ ਧੋਖਾ ਏ, ਕਿਉਂਕਿ ਇਸ ਧੋਖੇ ਵਿੱਚ ਫਸ ਕੇ ਸੋਚੀਦਾ ਹੈ ਕਿ ਖੌਰੇ ਮੌਤ ਭੁੱਲ ਜਾਂਦੀ ਹੈ, ਇਹ ਖਿਆਲ ਤੇ ਭੁੱਲ ਹੀ ਜਾਂਦਾ ਕਿ ਬੱਝੇ ਸਮੇਂ ਲਈ ਜੀਵਨ ਹੈ। ਮਾਇਆ ਐਸੀ ਜ਼ਬਰਦਸਤ ਹੈ, ਇਹਦਾ ਮੋਹ ਐਡਾ ਜ਼ਬਰਦਸਤ ਹੈ, ਇਹ ਐਡਾ ਵੱਡਾ ਧੋਖਾ ਹੈ ਕਿ ਇਸ ਵਿੱਚ ਫਸ ਕੇ ਇਹ ਭੁੱਲ ਹੀ ਜਾਈਦਾ, ਇਹ ਵਿਸਾਰ ਹੀ ਦੇਈਦਾ ਕਿ ਜੋ ਕੁਝ ਸਮਾਂ ਮਿਲਿਆ ਇਹ ਤੇ ਫਿਕਸਡ ਹੀ ਹੈ, ਇਹ ਤੇ ਬੱਝਾ ਹੀ ਹੈ। ਬਾਬਾ, ਮਾਇਆ ਰਚਨਾ ਤੋਂ, ਸੰਸਾਰ ਰਚਨਾ ਮਾਇਆ ਰਚਨਾ ਹੈ, ਇਹ ਤਾਂ ਧੋਖਾ ਹੈ। ਰਚਨਾ ਹੈ ਸੰਸਾਰ ਰਚਨਾ, ਤੇ ਸੰਸਾਰ ਰਚਨਾ ਇਹ ਮਾਇਆ ਦਾ ਧੋਖਾ। ਅਸੀਂ ਇਸ ਦੇ ਮੋਹ ਵਿਚ ਫਸ ਕੇ ਭੁੱਲ ਹੀ ਜਾਂਦੇ ਹਾਂ ਕਿ ਸਮਾਂ ਤਾਂ ਸਾਡਾ ਬੱਝਾ ਹੀ ਹੈ। ਅੰਧਾ ਨਾਮ ਵਿਸਾਰਿਆ, ਅੰਧਾ ਅਗਿਆਨੀ ਮਨੁੱਖ ਨੇ, ਕਮਲੇ ਮਨੁੱਖ ਨੇ ਇਸ ਮਾਇਆ ਧੋਖੇ ਵਿਚ ਫਸ ਕੇ ਨਾਮ ਵਿਸਾਰਿਆ, ਨਾਮ ਭੁਲਾ ਦਿੱਤਾ, ਨਾਮ ਜਪਣਾ ਛੱਡ ਦਿੱਤਾ, ਨਾਮ ਭੁਲਾ ਦਿੱਤਾ, ਨਾਮ ਵਿਸਾਰਿਆ। ਨਾ ਤਿਸ ਇਹ ਨਾ ਉਹ, ਆ ਜਗ ਤਾਂ ਨਾਲ ਰਹਿਣਾ ਨਹੀਂ, ਤੇ ਨਾ ਉਹ ਅੱਗੇ ਵੀ ਥਾਂ ਗਵਾ ਲੈਂਦਾ, ਮਾਲਕ ਦੀ ਦਰਗਾਹ ਉਹ ਵੀ ਗਵਾ ਲੈਂਦਾ। ਨਾ ਤਿਸ ਇਹ ਨਾ ਉਹ, ਨਾ ਇਸ ਲਈ ਇਹ ਜਗ ਰਹਿੰਦਾ ਹੈ ਤੇ ਨਾ ਇਸ ਲਈ ਗਾਂ ਦਾ ਟਿਕਾਣਾ ਬਣਦਾ, ਨਾ ਇਸ ਲਈ ਦਰਗਾਹ ਦੀ ਥਾਂ ਬਣਦੀ ਹੈ। ਭਾਵ ਇਹ ਤਾਂ ਫਿਰ ਜੂਨਾਂ ਦੇ ਚੱਕਰ ਚ ਹੀ ਰਹਿੰਦਾ। ਆ ਰਚਨਾ ਦੇ ਤੋਕੇ ਵਿਚ ਪਸ ਕੇ ਨਾ ਵਿਸਾਰੀ ਰੱਖਦਾ ਹੈ, ਆ ਜਗਤ ਤਾਂ ਛੁੱਟੀ ਜਾਣਾ, ਇਹ ਤਾਂ ਨਾਲ ਰਹਿਣਾ ਹੀ ਨਹੀਂ, ਪਰ ਉਹ ਭਾਵ ਅਗਾਂ ਦਰਗਾਹ ਦੀ ਥਾਂ ਉਹ ਵੀ ਗਵਾ ਲੈਂਦਾ ਹੈ ਤੇ ਫਿਰ ਜੂਨਾਂ ਦੇ ਚੱਕਰ ਵਿਚ ਰਹਿੰਦਾ। ਨਾ ਤਿਸ ਇਹ ਨਾ ਉਹ, ਜੀਵਨ ਮਰਨਾ ਜਾਏ ਕੈ ਇੱਥੇ ਖਾਜੈ ਕਾਲ। ਜੀਵਨ ਮਰਨਾ ਤੇ ਕਾਲ, ਜੀਵਨ ਆਖਿਆ ਜਨਮ ਨੂੰ ਤੇ ਮਰਨਾ ਆਖਿਆ ਮੌਤ ਨੂੰ ਤੇ ਕਾਲ ਸਮੇਂ ਨੂੰ। ਤੇ ਕਾਲ ਨੂੰ ਹੈ ਲੱਲੇ ਨੂੰ ਸਿਆਰੀ, ਤੋ ਮਤਲਬ ਹੋ ਗਿਆ ਜਨਮ ਤੋਂ ਮਰਨ ਤੱਕ ਦਾ ਸਮਾਂ, ਕਾਲ ਲੱਲੇ ਨੂੰ ਸਿਆਰੀ ਦਾ ਸਮਾਂ, ਜੀਵਨ ਤੋਂ ਮਰਨ ਤੱਕ ਦਾ ਸਮਾਂ। ਜੀਵਨ ਮਰਨਾ ਕਾਲ, ਜੀਵਨ ਤੋਂ ਮਰਨ ਤੱਕ ਦਾ ਕਾਲ, ਜਨਮ ਤੋਂ ਮਰਨ ਤੱਕ ਦਾ ਸਮਾਂ। ਜਾਇ ਕੇ ਜਨਮ ਲੈ ਕੇ ਇਸ ਧਰਤੀ ਤੇ ਜਨਮ ਲੈ ਕੇ ਜਨਮ ਤੋਂ ਮਰਨ ਤੱਕ ਦਾ ਸਮਾਂ ਇੱਥੇ ਇਸ ਜਗਤ ਵਿਚ ਖਾਜਾ, ਖਾਣ ਪੀਣ ਦਾ ਹੀ ਖਿਆਲ ਰੱਖੀਦਾ, ਖਾਜਿਆਂ ਦਾ ਹੀ ਖਿਆਲ ਰੱਖੀਦਾ। ਖਾਜਾ ਖਾਜੇ ਆਖਦੇ ਨੇ, ਖਾਈ ਪੀਦਾ, ਮੌਜ ਲੁੱਟੀ ਦੀ ਹੈ, ਖਾਈ ਪੀਦਾ, ਇਸੇ ਵੱਲ ਹੀ ਧਿਆਨ ਹੈ ਬੰਦਾ ਦਾ, ਖਾਜਿਆਂ ਵੱਲ ਹੀ ਧਿਆਨ ਹੈ, ਖਾਣ ਪੀਣ ਵੱਲ ਹੀ ਧਿਆਨ ਹੈ। ਸੰਸਾਰ ਵਿਚ ਜਨਮ ਲੈ ਕੇ ਜਨਮ ਤੋਂ ਮਰਨ ਤੱਕ ਦੇ ਸਮੇਂ ਤੱਕ ਬੰਦੇ ਦਾ ਖਾਣ ਪੀਣ ਵੱਲ ਹੀ ਧਿਆਨ ਹੈ, ਮੌਜ ਮੇਲੇ ਵੱਲ ਹੀ ਧਿਆਨ ਹੈ। ਜਿੱਥੇ ਬਹਿ ਸਮਝਾਈਐ, ਜਿੱਥੇ ਬਿਠਾਲ ਕੇ ਜੀਵ ਨੂੰ ਉਸਦੇ ਕਰਮਾਂ ਦਾ ਲੇਖਾ ਸਮਝਾਇਆ ਜਾਂਦਾ, ਸਮਝਾਈਦਾ, ਤਿੱਥੇ ਉਸ ਜਗ੍ਹਾ ਕੋਈ ਨਾ ਚੱਲਿਓ ਨਾਲ, ਜਿਨ੍ਹਾਂ ਖਾਤਰ, ਜਿਨ੍ਹਾਂ ਦੇ ਖਾਜਿਆਂ ਲਈ ਮਿਹਨਤਾਂ ਕਰੀ ਦੀਆਂ, ਸਮਾਂ ਗਵਾਈ ਦਾ ਹੈ, ਉਹ ਕੋਈ ਨਾਲ ਨਹੀਂ ਤੁਰਦਾ। ਜਿੱਥੇ ਬਹਿ ਸਮਝਾਈਏ, ਜਿੱਥੇ ਬਿਠਾ ਕੇ ਕਰਮਾਂ ਦਾ ਲੇਖਾ ਜੀਵ ਨੂੰ ਸਮਝਾਇਆ ਜਾਂਦਾ ਹੈ, ਤਿੱਥੇ ਉਸ ਜਗ੍ਹਾ ਕੋਈ ਨਾ ਚੱਲਿਓ ਨਾਲ, ਕੋਈ ਆਖਿਆ ਉਹ ਜੀਵਾਂ ਲਈ ਜਿਨ੍ਹਾਂ ਖਾਤਰ, ਜਿਨ੍ਹਾਂ ਦੇ ਖਾਜਾਂ ਖਾਤਰ ਸਮਾਂ ਗਵਾਇਆ ਸੀ, ਨਾ ਚੱਲਿਓ ਨਾਲ, ਉਨ੍ਹਾਂ ਚੋਂ ਤਾਂ ਇੱਕ ਜੀਵ ਵੀ ਨਾਲ ਨਹੀਂ ਜਾਂਦਾ, ਉਨ੍ਹਾਂ ਚੋਂ ਤਾਂ ਕੋਈ ਵੀ ਨਾਲ ਨਹੀਂ ਤੁਰਦਾ, ਕੋਈ ਸਹਾਇ ਨਹੀਂ ਹੁੰਦਾ ਵੀ ਚੱਲ ਤੇਰਾ ਲੇਖਾ ਅਸੀਂ ਵੀ ਵੰਡਾ ਲੈਂਦੇ ਹਾਂ। ਰੋਵਣ ਵਾਲੇ ਜੇਤੜੇ ਸਭ ਮੰਨੈ ਪੰਡ ਪਰਾਲ, ਰੋਵਣ ਵਾਲੇ ਜੇਤੜੇ ਮਗਰ ਜੀਵ ਨੂੰ ਜਿੰਨੇ ਰੋਣ ਵਾਲੇ ਹੁੰਦੇ ਨੇ ਸਭ, ਉਹ ਸਾਰੇ ਦੇ ਸਾਰੇ, ਸਭ ਉਹ ਸਭੇ, ਉਹ ਸਾਰੇ ਦੇ ਸਾਰੇ ਬੰਨੈ ਬੰਨਦੇ ਨੇ ਪੰਡ ਪਰਾਲ, ਪਰਾਲੀ ਦੀ ਪੰਡ। ਹੁਣ ਪਰਾਲੀ ਦੀ ਪੰਡ ਬੰਨਣੀ ਮਤਲਬ ਫਜ਼ੂਲ ਕੰਮ ਕਰਨਾ, ਫਜ਼ੂਲ ਭਾਰ ਚੁੱਕਣਾ। ਮਗਰ ਜਾਲੇ ਰੋਣ ਵਾਲੇ ਹੁੰਦੇ ਨੇ, ਉਹ ਵੀ ਰੋ ਰੋ ਕੇ ਆਪਣੇ ਆਪ ਨੂੰ ਫਜ਼ੂਲ ਦੁਖੀ ਕਰਦੇ ਨੇ, ਉਹ ਵੀ ਪਰਾਲੀ ਦੀ ਪੰਡ ਚੁੱਕਦੇ ਨੇ, ਭਾਵ ਉਹ ਵੀ ਫਜ਼ੂਲ ਵਿਅਰਥੀ ਇਹ ਦੁੱਖ ਦੀ ਪੰਡ ਆਪਣੇ ਸਿਰ ਤੇ ਚੁੱਕਦੇ ਨੇ। ਵਿਰਲਾਪ ਦੀ ਪੰਡ ਦੁੱਖ ਦੀ ਪੰਡ ਹੈ, ਇਹ ਪੰਡ ਆਪਣੇ ਸਿਰ ਤੇ ਚੁੱਕੀ ਰੱਖਦੇ ਨੇ, ਕਿਉਂਕਿ ਉਨ੍ਹਾਂ ਦਾ ਰੋਣਾ ਧੋਣਾ ਨਾ ਜੀਵ ਦਾ ਕੁਝ ਸਵਾਰ ਸਕਦਾ ਹੈ, ਨਾ ਜੀਵ ਨੂੰ ਵਾਪਸ ਲਿਆ ਸਕਦਾ ਹੈ। ਸਭ ਕੋ ਆਖ ਹੈ ਬਹੁਤ ਬਹੁਤ, ਸਭ ਕੋ ਆਖ ਹੈ ਬਹੁਤ ਬਹੁਤ, ਕਹਿੰਦੇ ਨੇ ਹਰ ਕੋਈ ਜੀਵਨ ਦੌਰਾਨ ਇਹੀ ਗੱਲ ਆਖਦਾ ਹੈ, ਬਹੁਤ ਬਹੁਤ, ਹੋਰ ਮਿਲ ਜਾਏ, ਹੋਰ ਮਿਲ ਜਾਏ, ਬਹੁਤ ਕਹਿੰਦੇ ਨੇ ਜ਼ਿਆਦਾ ਜ਼ਿਆਦਾ, ਹੋਰ ਵੀ ਜ਼ਿਆਦਾ ਮਿਲ ਜਾਏ, ਹੋਰ ਵੀ ਜ਼ਿਆਦਾ ਮਿਲ ਜਾਏ, ਹੋਰ ਧਨ ਮਿਲ ਜਾਏ, ਹੋਰ ਪਦਾਰਥ ਮਿਲ ਜਾਣ ਸੁੱਖ ਦੇ। ਸਭ ਕੋ ਆਖੇ ਬਹੁਤ ਬਹੁਤ, ਜ਼ਿੰਦਗੀ ਦੌਰਾਨ ਹਰ ਕੋਈ ਆਖਦਾ ਹੈ ਬਹੁਤਾ ਧਨ ਮਿਲ ਜਾਏ, ਬਹੁਤੇ ਸੁੱਖ ਮਿਲ ਜਾਣ, ਹੋਰ ਪਦਾਰਥ ਮਿਲ ਜਾਏ, ਹੋਰ ਮਿਲ ਜਾਏ, ਹੋਰ ਮਿਲ ਜਾਏ। ਘੱਟ ਨਾ ਆਖੇ ਕੋਈ, ਕੋਈ ਨਹੀਂ ਕਹਿੰਦਾ ਕਿ ਘੱਟ ਵਿਚ ਗੁਜ਼ਾਰਾ ਹੋ ਜਾਏਗਾ, ਅੱਜ ਨਾ ਤੂੰ ਦਿੱਤਾ ਹੈ ਰੱਬਾ ਇਸੇ ਨਾਲ ਹੀ ਗੁਜ਼ਾਰਾ ਹੋ ਜਾਏਗਾ, ਕੋਈ ਨਹੀਂ ਇਹ ਆਖਦਾ। ਸਭ ਕੋਈ ਕਹਿੰਦਾ ਹੈ ਕਿ ਇਸ ਤੋਂ ਵੱਧ ਚਾਹੀਦਾ, ਹੋਰ ਚਾਹੀਦਾ, ਹੋਰ ਚਾਹੀਦਾ, ਕੋਈ ਇਹ ਨਹੀਂ ਆਖਦਾ। ਘੱਟ ਨਾ ਆਖਿਆ ਕੋਈ ਕਿ ਘੱਟ ਨਾਲ ਗੁਜ਼ਾਰਾ ਹੋ ਜਾਏਗਾ, ਕਿ ਘੱਟ ਨਾਲ ਸਾਰ ਲਵਾਂਗੇ, ਅੱਜ ਨਾ ਤੂੰ ਮੇਰੇ ਭਾਗਾਂ ਚ ਲਿਖਿਆ ਇਸੇ ਨਾਲ ਸਰ ਜਾਏਗਾ, ਐਸਾ ਕੋਈ ਨਹੀਂ ਆਖਦਾ। ਭਾਵ ਕੀ ਹੈ ਸਮਝ ਲੈਣਾ, ਧਨ ਪਦਾਰਥ ਤਾਂ ਮੰਗ ਰਹੇ ਨੇ, ਕਹਿੰਦੇ ਨੇ ਇਸ ਤੋਂ ਘੱਟ ਨਹੀਂ, ਵੱਧ ਹੀ ਵੱਧ ਹੀ ਚਾਹੀਦਾ, ਵੱਧ ਹੀ ਚਾਹੀਦਾ, ਘੱਟ ਨਾਲ ਗੁਜ਼ਾਰਾ ਨਹੀਂ ਹੋਣਾ। ਪਦਾਰਥ ਤਾਂ ਬਹੁਤ ਚਾਹੀਦਾ, ਕਦੇ ਕਿਸੇ ਨੇ ਇਹ ਨਹੀਂ ਮੰਗਿਆ ਕਿ ਵੱਧ ਤੋਂ ਵੱਧ ਨਾਮ ਦੀ ਦੌਲਤ ਦੇ, ਆ ਥੋੜੇ ਨਾਮ ਨਾਲ ਗੁਜ਼ਾਰਾ ਨਹੀਂ ਹੋਣਾ, ਹੋਰ ਨਾਮ ਦੀ ਦਾਤ ਬਖਸ਼, ਇਹ ਹਿਰਦੇ ਚ ਇਹ ਦਾਤ, ਹੋਰ ਇਸ ਨਾਲ ਹੋਰ ਮਾਲਾ ਮਾਲ ਕਰ, ਇਹ ਹੋਰ ਦਾਤ ਬਖਸ਼, ਇਸ ਨਾਲ ਮੈਨੂੰ ਮਾਲਾ ਮਾਲ ਕਰ, ਇਹ ਹੋਰ ਜ਼ਿਆਦਾ ਦੇ, ਇਹ ਹੋਰ ਜ਼ਿਆਦਾ ਦੇ। ਉਹ ਦਾਤ ਤਾਂ ਕਦੇ ਕਿਸੇ ਦੇ ਨੂੰਗੀ, ਪਰ ਆ ਜਿਹੜੇ ਦੁਨਿਆਵੀ ਸੁੱਖਾਂ ਦੀਆਂ ਦਾਤਾਂ, ਇਹ ਬੰਦਾ ਮੰਗਦਾ ਰਹਿੰਦਾ, ਇਹ ਕਹਿੰਦਾ ਘੱਟ ਨਾਲ ਨਹੀਂ ਗੁਜ਼ਾਰਾ ਹੋਣਾ। ਹਾਲਾਂਕਿ ਨਾਮ ਹੀ ਅਸਲੀ ਸੁੱਖ ਹੈ, ਨਾਮ ਨਾਲ ਹੀ ਸੁੱਖ ਹੈ, ਨਾਮ ਨਾਲ ਹੀ ਪ੍ਰਾਪਤੀ ਹੈ, ਨਾਮ ਦੀ ਦਾਤ ਕੋਈ ਨਹੀਂ ਮੰਗਦਾ, ਕੋਈ ਨਹੀਂ ਕਹਿੰਦਾ ਕਿ ਆ ਹੋਰ ਨਾਮ ਦੇ, ਹੋਰ ਨਾਮ ਦੇ, ਅੱਜ ਨਾ ਦਿੱਤਾ ਇਹ ਥੋੜਾ ਹੈ, ਕੋਈ ਨਹੀਂ ਕਹਿੰਦਾ। ਪਰ ਜਿੱਥੇ ਦੁਨਿਆਵੀ ਦਾਤ ਆਉਂਦੀ ਹੈ, ਜਿੱਥੇ ਦੁਨਿਆਵੀ ਸੁੱਖਾਂ ਦੀ ਗੱਲ ਹੈ, ਬੰਦਾ ਕਹਿੰਦਾ ਹੋਰ ਦੇ ਰੱਬਾ, ਹੋਰ ਦੇ। ਸਭ ਕੋ ਆਖੇ ਬਹੁਤ ਬਹੁਤ, ਘੱਟ ਨਾ ਆਖੇ ਕੋਈ, ਕੀਮਤ ਕਿਨੇ ਨਾ ਪਾਈਆ, ਕਹਿਣ ਨਾ ਵੱਡਾ ਹੋਏ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਾ ਸਾਡੀ ਸਿਫਤ ਸਲਾਹ ਨਾਲ ਉਹਦੀ ਪੂਰੀ ਕਦਰ ਕੀਮਤ ਪੈ ਸਕਦੀ ਹੈ, ਨਾ ਹੀ ਸਾਡੀ ਸਿਫਤ ਸਲਾਹ ਨਾਲ ਪਰਮਾਤਮਾ ਕੋਈ ਵੱਡਾ ਹੋ ਜਾਂਦਾ ਹੈ, ਨਾ ਸਿਮਰੀਏ ਤੇ ਉਹ ਛੋਟਾ ਹੋ ਜਾਂਦਾ ਹੈ, ਸਿਫਤ ਕਰੀਏ ਤੇ ਵੱਡਾ ਹੋ ਜਾਏਗਾ, ਨਾ ਹੀ ਸਾਡੀ ਸਿਫਤ ਨਾਲ ਅਸੀਂ ਉਹਦੀ ਪੂਰੀ ਕਦਰ ਕੀਮਤ ਪਾ ਸਕਦੇ ਹਾਂ, ਉਸ ਨੂੰ ਪੂਰੀ ਤਰ੍ਹਾਂ ਜਾਣ ਨਹੀਂ ਸਕਦੇ, ਪਰ ਫੇਰ ਵੀ ਸਿਫਤ ਸਲਾਹ ਬੜੀ ਜ਼ਰੂਰੀ ਹੈ। ਅਸੀਂ ਸਿਫਤ ਸਲਾਹ ਨਾਲ ਪਰਮਾਤਮਾ ਨੂੰ ਪੂਰੀ ਤਰ੍ਹਾਂ ਜਾਣ ਨਹੀਂ ਸਕਦੇ, ਨਾ ਹੀ ਸਾਡੀ ਸਿਫਤ ਸਲਾਹ ਨਾਲ ਉਸਨੇ ਵੱਡਾ ਹੋ ਜਾਣਾ, ਤੇ ਨਾ ਹੀ ਜੇ ਅਸੀਂ ਨਾ ਕਰੀਏ ਸਿਫਤ ਸਲਾਹ ਤੇ ਉਹਨੇ ਛੋਟਾ ਹੋ ਜਾਣਾ, ਉਹਨੇ ਤੇ ਜਿੱਡਾ ਹੈ ਉੱਡਾ ਹੀ ਰਹਿਣਾ। ਸਿਫਤ ਸਲਾਹ ਕਰੀ ਦੀ ਹੈ ਆਪਣੇ ਲਈ, ਆਪਣੇ ਭਲੇ ਲਈ, ਸਿਫਤ ਸਲਾਹ ਨਾਲ ਉਸਨੂੰ ਪੂਰੀ ਤਰ੍ਹਾਂ ਜਾਣ ਲੈਣਾ ਨਹੀਂ ਹੁੰਦਾ, ਸਿਫਤ ਸਲਾਹ ਨਾਲ ਤਾਂ ਉਸ ਨਾਲ ਗੰਢ ਪਾਉਣੀ ਹੁੰਦੀ ਹੈ, ਉਸ ਨਾਲ ਜੋੜ ਪਾਉਣਾ ਹੁੰਦਾ ਹੈ, ਸਿਫਤ ਸਲਾਹ ਨਾਲ ਤਾਂ ਉਹਦੀ ਰਹਿਮਤ ਪਾਉਣੀ ਹੁੰਦੀ ਹੈ। ਸਿਫਤ ਸਲਾਹ ਅਸੀਂ ਇਸ ਲਈ ਨਹੀਂ ਕਰਦੇ ਕਿ ਸਿਫਤ ਸਲਾਹ ਕਰਕੇ ਉਸਨੂੰ ਉਹਦੇ ਭੇਤ ਅਸੀਂ ਪੂਰੀ ਤਰ੍ਹਾਂ ਜਾਣ ਲੱਗਾ, ਅਸੀਂ ਜਾਣ ਲਵਾਂਗੇ ਕਿ ਈਸ਼ਵਰ ਹੈ ਕਿ ਵੀ ਵਿਲ ਨੋ ਦ ਇਨਸ ਐਂਡ ਆਊਟਸ ਆਫ ਵਾਹਿਗੁਰੂ। ਸਿਫਤ ਸਲਾਹ ਨਾਲ ਇਹ ਕੰਮ ਨਹੀਂ ਹੋ ਸਕਦਾ, ਨਾ ਹੀ ਸਿਫਤ ਸਲਾਹ ਨਾਲ ਸਾਡੀ ਸਿਫਤ ਸਲਾਹ ਨਾਲ ਉਹ ਵੱਡਾ ਹੋ ਜਾਏਗਾ, ਨਾ ਕਰੀਏ ਤੇ ਉਹ ਛੋਟਾ ਹੋ ਜਾਏਗਾ, ਇਹ ਵੀ ਗੱਲ ਨਹੀਂ। ਸਿਫਤ ਸਲਾਹ ਤਾਂ ਅਸੀਂ ਤਾਂ ਕਰਦੇ ਹਾਂ ਤਾਂ ਕਿ ਪ੍ਰਭੂ ਦੀ ਮਿਹਰ ਹੋ ਜਾਏ ਸਾਡੇ ਤੇ ਉਸ ਦੀ ਮਿਹਰ ਨਾਲ ਉਸ ਨਾਲ ਗੰਢ ਜੋੜ ਬਣਿਆ ਰਹੇ। ਸਾਚਾ ਸਾਹਿਬ ਇਕ ਤੂੰ, ਹੋਰ ਜੀਆਂ ਕੇਤੇ ਲੋ। ਸਾਚਾ ਸਾਹਿਬ ਇਕ ਤੂੰ, ਇਕ ਤੂੰ ਹੀ ਅਟਲ ਪ੍ਰਭੂ, ਸਲਾਹਣ ਦੇ ਯੋਗ ਹੈ, ਸਿਰਫ ਸਲਾਹ ਦੇ ਯੋਗ ਹੈ। ਹੋਰ ਇੰਨੇ ਜੀਵ ਨੇ ਸੰਸਾਰ ਤੇ ਕੋਈ ਸਿਫਤ ਸਲਾਹ ਦੇ ਯੋਗ ਨਹੀਂ, ਇਹ ਯੋਗਤਾ ਤੂੰ ਹੀ ਰੱਖਦਾ ਹੈ, ਸਿਫਤ ਸਲਾਹ ਤੇਰੀ ਬਣਦੀ ਹੈ। ਹੋਰ ਬਥੇਰੇ ਜੀਵ ਨੇ ਲੋਕਾਂ, ਹੋਰ ਜੀਆਂ ਕੇਤੇ ਲੋ, ਕਿੰਨੇ ਲੋਕ ਨੇ, ਕਿੰਨੇ ਹੀ ਮੰਡਲ ਨੇ, ਕਿੰਨੀਆਂ ਪ੍ਰਿਥਵੀਆਂ ਨੇ, ਬਹੁਤ ਇਨਸਾਨ ਨੇ, ਹਰ ਕੋਈ ਸਿਫਤ ਸਲਾਹ ਦੇ ਯੋਗ ਨਹੀਂ। ਸਿਫਤ ਸਲਾਹ ਦੇ ਯੋਗ ਤਾਂ ਸਿਰਫ ਤੂੰ ਹੀ ਹੈ, ਇਹ ਯੋਗਤਾ ਤੈਨੂੰ ਪ੍ਰਾਪਤ ਹੈ। ਇਹ ਸਾਚਾ ਸਾਹਿਬ, ਹੇ ਅਟਲ ਪ੍ਰਭੂ, ਹੇ ਮੇਰੇ ਅਟਲ ਮਾਲਕ ਪ੍ਰਭੂ, ਸਿਫਤ ਸਲਾਹ ਦੇ ਯੋਗ ਤੇ ਸਿਰਫ ਤੂੰ ਹੀ ਹੈ, ਸਲਾਹਣ ਯੋਗ ਤੇ ਸਿਰਫ ਤੂੰ ਹੀ ਹੈ, ਤੈਨੂੰ ਪ੍ਰਾਪਤ ਹੈ। ਹੋਰ ਇੰਨੇ ਜੀਵ ਨੇ ਵਸਦੇ ਸੰਸਾਰ ਵਿਚ, ਉਨ੍ਹਾਂ ਚੋਂ ਕੋਈ ਇਹ ਯੋਗਤਾ ਨਹੀਂ ਰੱਖਦਾ, ਉਸ ਨੂੰ ਅਸੀਂ ਨਹੀਂ ਚੇਤੇ ਕਰਾਂਗੇ। ਨੀਚਾ ਅੰਦਰ ਨੀਚ ਜ਼ਾਤ, ਨੀਚੀ ਹੂੰ ਅਤ ਨੀਚ। ਇੱਥੇ ਗੁਰੂ ਨਾਨਕ ਪਾਤਸ਼ਾਹ ਨਿਮਰਤਾ ਗੁਣ ਦੀ ਵਡਿਆਈ ਦੱਸ ਰਹੇ ਨੇ। ਨੀਚਾ ਅੰਦਰ ਨੀਚ ਜ਼ਾਤ, ਹੇ ਪ੍ਰਭੂ ਮੈਨੂੰ ਤੂੰ ਉਨ੍ਹਾਂ ਦਾ ਸਾਥ ਬਖਸ਼ੀ, ਮੈਨੂੰ ਤੂੰ ਉਨ੍ਹਾਂ ਦੀ ਸੰਗਤ ਬਖਸ਼ੀ ਜੋ ਨੀਵਿਆਂ ਤੋਂ ਨੀਵੇਂ ਗਿਣੇ ਜਾਂਦੇ ਨੇ, ਜੋ ਬਹੁਤ ਨੀਵੇਂ ਗਿਣੇ ਜਾਂਦੇ ਨੇ, ਜਿਨ੍ਹਾਂ ਨੂੰ ਕੋਈ ਨਹੀਂ ਮੂੰਹ ਲਾਉਂਦਾ, ਜਿਨ੍ਹਾਂ ਤੋਂ ਸਾਰੇ ਦੂਰ ਭੱਜਦੇ ਨੇ, ਤੂੰ ਮੈਨੂੰ ਉਨ੍ਹਾਂ ਦਾ ਸਾਥ ਬਖਸ਼ੀ। ਨੀਚਾ ਅੰਦਰ ਨੀਚ ਜ਼ਾਤ, ਨੀਚੀ ਹੂੰ ਅਤ ਨੀਚ। ਜਿਹੜੇ ਆਪਣੇ ਆਪ ਨੂੰ ਨਿਮਰਤਾਵਾਨ ਗਿਣਦੇ ਨੇ, ਨੀਚ ਗਿਣਦੇ ਨੇ, ਜਿਹੜੇ ਹਲੇਮੀ ਵਿਚ ਰਹਿੰਦੇ ਨੇ, ਨਿਮਰਤਾ ਧਾਰ ਕੇ ਰਹਿੰਦੇ ਨੇ, ਆਪਣੇ ਆਪ ਨੂੰ ਨੀਵਿਆਂ ਤੋਂ ਨੀਵਾਂ ਗਿਣਦੇ ਨੇ, ਮੈਨੂੰ ਤਾਂ ਤੂੰ ਉਨ੍ਹਾਂ ਦਾ ਸਾਥ ਬਖਸ਼ੀ, ਮੈਨੂੰ ਤਾਂ ਉਨ੍ਹਾਂ ਦੀ ਸੰਗਤ ਚਾਹੀਦੀ ਹੈ। ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਮੈਂ ਤਾਂ ਉਨ੍ਹਾਂ ਦਾ ਸੰਗ ਸਾਥ ਚਾਹੁੰਦਾ, ਵੱਡਿਆਂ ਸਿਉਂ ਕਿਆ ਰੀਸ, ਜਿਹੜੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਦੇ ਨੇ, ਹੰਕਾਰੀ ਨੇ, ਮੈਂ ਉਨ੍ਹਾਂ ਦੀ ਕਿਉਂ ਰੀਸ ਕਰਾਂ, ਵੱਡਿਆਂ ਸਿਉਂ ਕਿਆ ਰੀਸ। ਤੋ ਜਿਹੜੇ ਅਮੀਰਜ਼ਾਦੇ ਨੇ ਹੰਕਾਰੀ ਵੀ ਨੇ, ਉਨ੍ਹਾਂ ਦੀ ਕੀ ਰੀਸ ਕਰਨੀ? ਰੀਸ ਤਾਂ ਉਨ੍ਹਾਂ ਦੀ ਕਰਨੀ ਚਾਹੀਦੀ ਹੈ ਜੋ ਸਦਾ ਨਿਮਰਤਾ ਵਿਚ ਵਸਦੇ ਨੇ, ਹਲੀਮੀ ਵਿਚ ਰਹਿੰਦੇ ਨੇ। ਜਿੱਥੇ ਨੀਚ ਸੰਭਾਲੀਅਨ ਤਿੱਥੇ ਨਜ਼ਰ ਤੇਰੀ ਬਖਸ਼ੀਸ਼। ਜਿੱਥੇ ਜਿਸ ਜਗ੍ਹਾ, ਜਿੱਥੇ ਜਿਸ ਜਗ੍ਹਾ ਜਿਸ ਥਾਂ ਮੇ ਨੀਚ ਨਿਮਰਤਾਵਾਨ, ਇੱਥੇ ਨੀਚ ਨਿਮਰਤਾਵਾਨ ਅਰਥ ਲੈਣਾ, ਨਿਮਰਤਾਵਾਨ ਹਲੇਮੀ ਵਾਲੇ ਸੰਭਾਲੀਅਨ ਤੈਨੂੰ ਯਾਦ ਕਰਦੇ ਨੇ, ਤੈਨੂੰ ਚੇਤੇ ਕਰਦੇ ਨੇ, ਫਿਰ ਬਾਅਦ ਤੈਨੂੰ ਚੇਤੇ ਕਰਦੇ ਨੇ। ਜਿੱਥੇ ਨਿਮਰਤਾਵਾਨ ਤੈਨੂੰ ਯਾਦ ਕਰਦੇ ਨੇ, ਤੈਨੂੰ ਚੇਤੇ ਕਰਦੇ ਨੇ, ਤਿੱਥੇ ਉਸ ਜਗ੍ਹਾ ਨਜ਼ਰ ਤੇਰੀ ਬਖਸ਼ਿਸ਼, ਤੇਰੀ ਬਖਸ਼ਿਸ਼ ਹੋ ਜਾਂਦੀ ਹੈ, ਤੇਰੀ ਮਿਹਰ ਹੋ ਜਾਂਦੀ ਹੈ। ਬਈ ਅਮੀਰਾਂ ਦੀ ਤਾਂ ਕੀ ਰੀਸ ਕਰਨੀ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਨ੍ਹਾਂ ਦੀ ਤਾਂ ਕੀ ਰੀਸ ਕਰਨੀ, ਉਹ ਤੇ ਹੰਕਾਰੀ ਹੁੰਦੇ ਨੇ। ਪਰ ਜਿਸ ਜਗ੍ਹਾ ਨਿਮਰਤਾਵਾਨ ਬਹਿ ਕੇ ਤੈਨੂੰ ਯਾਦ ਕਰ ਰਹੇ ਹੁੰਦੇ ਨੇ, ਉਸ ਜਗ੍ਹਾ ਉਨ੍ਹਾਂ ਗਰੀਬਾਂ ਤੇ, ਉਨ੍ਹਾਂ ਨਿਮਰਤਾਵਾਨਾਂ ਤੇ, ਉਨ੍ਹਾਂ ਹਲੇਮੀ ਵਾਲੇ ਪੁਰਸ਼ਾਂ ਤੇ ਤੇਰੀ ਮਿਹਰ ਦੀ ਨਿਗਾਹ ਵਰਸਦੀ ਹੈ, ਤੇਰੀ ਬਖਸ਼ਿਸ਼ ਹੋ ਜਾਂਦੀ ਹੈ, ਉਨ੍ਹਾਂ ਦੀ ਸੰਗਤ ਕਰਨੀ ਚਾਹੀਦੀ।